ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ, ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਚੱਕਰ ਜਿਹਨ ਅਰ ਬਰਨ ਜਾਤ, ਅਰ ਬਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ, ਅਮਿਤ ਤੋਜ ਕਹਿਜੈ, ਕੋਟ ਇੰਦਰ ਇੰਦਰਾਣ, ਸਾਹਿ ਸਾਹਾਣ ਗਣਿਜੈ, ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਾਨ ਤ੍ਰਿਣ ਕਹਿਤ, ਸਵੈ ਸਰਬ ਨਾਮ ਕਥੈ ਕਵਨ, ਕਰਮ ਨਾਮ ਵਰਣਤ ਸੁਮਤ, ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ, ਚੇਤਾ ਜੀਓ ਪਿੰਡ ਸਭ ਤੇਰਾ, ਤੂੰ ਅੰਤਰ ਜਾਮੀ ਪੁਰਖ ਭਗਵਾਨ, ਦਾਸਨ ਦਾਸ ਕਹਿ ਜਨ ਨਾਨਕ, ਇਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ, ਮੂਕ ਉਚਰੈ ਸ਼ਾਸਤਰ ਠੱਠ, ਸਿੰਘ ਗਿਰਨ ਚੜ ਜਾਏ, ਅੰਧ ਲਖ ਬਦਲੂ ਸੁਣ, ਜੋ ਕਾਲ ਕਿਰਪਾ ਕਰਾਏ, ਕਹਾ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੂਤ ਹਾਰੀ, ਹਮ ਨ ਸਕਤ ਕਰ ਸਿਵ ਤੂੰ ਤੁਮਾਰੀ, ਆਪ ਲਿਹੋ ਤੁਮ ਕਥਾ ਸਦਾਰੀ, ਹਮ ਨ ਸਕਤ ਕਰ ਸਿਵ ਤੂੰ ਤੁਮਾਰੀ, ਆਪ ਲਿਹੋ ਤੁਮ ਕਥਾ ਸਦਾਰੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਭੈਰੋ ਮਹੱਲਾ ਤੀਜਾ, ਪਾਠ ਗੁਰੂ ਜਗਤ ਪੌੜਾਨਾ, ਭੁੱਲਾ ਚੋਟਾ ਖਾਈ। ਭੈਰੋ ਮਹੱਲਾ ਤੀਜਾ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਭਾਨਾਨ ਭਾਨ, ਦੇਵਾਨ ਦੇਵ ਉਪਮਾ ਮਹਾਨ, ਚਵਰ ਛਤਰ ਤਖਤ ਦੇ ਮਾਲਕ, ਜਾਹਰਾ ਜਹੂਰ ਹਾਜਰਾ ਹਜੂਰ, ਸਰਬ ਕਲਾ ਭਰਪੂਰ, ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ, ਪ੍ਰਤੱਖ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਜੇ ਹੋਏ ਦਰਬਾਰਾਂ ਦੇ ਅੰਦਰ ਜੁੜ ਮਿਲ ਕਰਕੇ ਬੈਠੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਆਪ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ। ਸੋ ਸਾਧ ਸੰਗਤ ਜੀ ਪੰਥ ਦੇ ਮਹਾਨ ਵਿਦਵਾਨ ਬ੍ਰਹਮ ਗਿਆਨੀ ਸਿੱਖ ਭਾਈ ਸਾਹਿਬ ਭਾਈ ਗੁਰਦਾਸ ਜੀ ਕੁਝ ਬਚਨ ਕਥਨ ਕਰਦੇ ਨੇ। ਉਹ ਕਹਿੰਦੇ ਹਨ ਬਲਿਹਾਰੀ ਤਿੰਨਾਂ ਗੁਰ ਸਿੱਖਾਂ ਚਾਏ ਜਿਨ੍ਹਾਂ ਗੁਰ ਦਰਸ਼ਨ ਦਿੱਤੇ ਚਾਏ ਜਿਨ੍ਹਾਂ ਗੁਰ ਦਰਸ਼ਨ ਦਿੱਤਾ। ਕਹਿੰਦੇ ਉਹਨਾਂ ਗੁਰਸਿੱਖਾਂ ਦੇ ਉਪਰੋਂ ਬਲਿਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਕਿਹੜੇ ਜਾ ਕਰਕੇ ਆਪਣੇ ਸਤਿਗੁਰੂ ਜੀ ਦੇ ਦਰਸ਼ਨ ਨੂੰ ਦੇਖਦੇ ਭਾਵ ਕੇ ਜਾ ਕਰਕੇ ਸਤਿਗੁਰੂ ਜੀ ਦਾ ਦਰਸ਼ਨ ਦੀਦਾਰ ਕਰਦੇ। ਇਸ ਵਾਸਤੇ ਸਾਧ ਸੰਗਤ ਜੀ ਅੱਗੇ ਕਥਨ ਕਰਦੇ ਨੇ ਬਲਿਹਾਰੀ ਤਿੰਨਾਂ ਗੁਰਸਿੱਖਾਂ ਪੈਰੀ ਪੈ ਗੁਰਸਭਾ ਬਹਿਥਾ। ਕਹਿੰਦੇ ਉਹਨਾਂ ਗੁਰਸਿੱਖਾਂ ਦੇ ਅਸੀਂ ਵਾਰਨੇ ਬਲਿਹਾਰਨੇ ਜਾਂਦੇ ਹਾਂ ਔਰ ਜਿਹੜੇ ਸਤਿਗੁਰੂ ਜੀ ਦੇ ਚਰਨਾਂ ਤੇ ਆਣ ਕਰਕੇ ਨਮਸਕਾਰ ਕਰਦੇ ਨੇ ਆਪਣਾ ਸੀਸ ਲਿਆ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਰੱਖਦੇ ਨੇ ਔਰ ਸਤਿਗੁਰਾਂ ਦੀ ਆਗਿਆ ਦੇ ਤਾਂ ਹੀ ਪਾ ਕਰਕੇ ਔਰ ਗੁਰੂ ਕੀ ਸੰਗਤ ਵਿਚ ਬੈਠ ਕਰਕੇ ਔਰ ਸਾਧ ਸੰਗਤ ਜੀ ਦਿੱਤੀ ਹੋਈ ਇਹ ਜੋ ਸਵਾਸਾਂ ਦੀ ਪੂੰਜੀ ਹੈ ਇਸ ਦੇ ਤਾਂ ਹੀ ਸਫਲਾ ਕਰਦੇ। ਉਹ ਆਪ ਵੱਡਿਆਂ ਭਾਗਾਂ ਵਾਲੇ ਹੋ ਜੋ ਸਾਧ ਸੰਗਤ ਜੀ ਗੁਰੂ ਕੀ ਸੰਗਤ ਵਿਚ ਆਣ ਕਰਕੇ ਆਪ ਜੀ ਨੇ ਗੁਰੂ ਕੇ ਰਾਗੀ ਸਿੰਘਾਂ ਦੀ ਰਸਨਾ ਤੋਂ ਅੰਮ੍ਰਿਤਮਈ ਗੁਰਬਾਣੀ ਦਾ ਪਾਵਨ ਪਵਿੱਤਰ ਕੀਰਤਨ ਸਰਵਣ ਕੀਤਾ ਔਰ ਜਾਗਣਾ ਜਾਗਣ ਨੀਕਾ ਹਰ ਕੀਰਤਨ ਮਹਿ ਜਾਗਣਾ। ਕਹਿੰਦੇ ਜਾਗਣਾ ਨਾਲੋਂ ਕਿਹੜਾ ਜਾਗਣਾ ਨੀਕਾ ਚੰਗਾ ਹੈ ਜਿਹੜਾ ਵਾਹਿਗੁਰੂ ਪਰਮੇਸ਼ਰ ਦੇ ਕੀਰਤੀ ਦੇ ਤਾਈ ਸੁਣ ਕੇ ਸੁਣਨਾ ਹੈ ਜਾਗ ਕਰ ਉਹ ਨੀਕਾ ਚੰਗਾ ਹੈ ਜਾਗਣਾ ਜਾਂ ਵਾਹਿਗੁਰੂ ਦੇ ਕੀਰਤਨ ਨੂੰ ਸੁਣਨਾ ਹੈ ਵਾਹਿਗੁਰੂ ਦੇ ਜਸ ਨੂੰ ਕਥਨ ਕਰਨਾ ਹੈ ਸਰਵਣ ਕਰਨਾ ਤੋ ਉਹ ਸਾਰਿਆਂ ਨੂੰ ਜਾਗਣਾ ਉੱਤਮ ਹੈ। ਇਸ ਵਾਸਤੇ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪਿਆ ਲਾਏ ਧਿਆਨਾ ਕਥਾ ਕੀਰਤਨ ਸੁਖਦਾਈ। ਇਸ ਵਾਸਤੇ ਸਾਧ ਸੰਗਤ ਜੀ ਸਤਿਗੁਰੂ ਜੀ ਕਿਰਪਾ ਕਰਨ ਔਰ ਜੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਜੀ ਲੜੀਵਾਰ ਕਥਾ ਵਿਚਾਰ ਚੱਲ ਰਹੀ ਹੈ ਔਰ ਸਾਧ ਸੰਗਤ ਜੀ ਕੁਝ ਸਮੇਂ ਵਾਸਤੇ ਆਪੋ ਆਪਣੇ ਮਨ ਬਿਰਤਿਆਂ ਨੂੰ ਜੋੜ ਕਰਕੇ ਸਤਿਗੁਰੂ ਮਹਾਰਾਜ ਜੀ ਦੇ ਦਿੱਤੇ ਹੋਏ ਉਪਦੇਸ਼ ਦੇ ਨਾਲ ਸਤਿਗੁਰਾਂ ਦੇ ਚਰਨਾਂ ਨਾਲ ਔਰ ਸਤਿਗੁਰੂ ਜੀ ਅੱਜ ਦਾ ਜੋ ਉਪਦੇਸ਼ ਬਖਸ਼ ਰਹੇ ਨੇ ਭੈਰੋਂ ਰਾਗ ਦੇ ਅੰਦਰ ਉਸ ਦੇ ਤਾਂ ਹੀ ਸਰਵਣ ਕਰਨਾ ਕਰੀਏ ਸਾਧ ਸੰਗਤ। ਸਾਧ ਸੰਗਤ ਜੀ ਚਾਰ ਪ੍ਰਕਾਰ ਦੇ ਦਰਸ਼ਨ ਮੰਨੇ ਨੇ ਜੋ ਪ੍ਰਤੱਖ ਦਰਸ਼ਨ ਔਰ ਸੁਪਨ ਔਰ ਸ੍ਰਵਣ ਔਰ ਚਿੱਤਰ ਦਰਸ਼ਨ ਔਰ ਜਿਵੇਂ ਆਪ ਜੀ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਹੋ ਜਾਂ ਇੱਕ ਦੂਸਰੇ ਦੇ ਦਰਸ਼ਨ ਕਰ ਰਹੇ ਹੋ ਇਸ ਵਾਸਤੇ ਇਹਨਾਂ ਦੇ ਤਾਂ ਹੀ ਪ੍ਰਤੱਖ ਦਰਸ਼ਨ ਕਿਹਾ ਜਾਂਦਾ ਜੋ ਅੱਖਾਂ ਦੇ ਸਾਹਮਣੇ ਦਿਸ ਰਹੇ ਨੇ। ਇਸ ਵਾਸਤੇ ਸਾਧ ਸੰਗਤ ਜੀ ਇੱਕ ਸ੍ਰਵਣ ਦਰਸ਼ਨ ਨੇ ਸ੍ਰਵਣ ਦਰਸ਼ਨ ਉਹਨਾਂ ਨੂੰ ਕਹਿੰਦੇ ਨੇ ਕਿ ਜੋ ਕੰਨਾਂ ਦੇ ਨਾਲ ਸ੍ਰਵਣ ਕਹਿੰਦੇ ਕੰਨਾਂ ਨੂੰ ਜੋ ਭਾਵ ਕੰਨਾਂ ਦੇ ਨਾਲ ਜੋ ਜਸ ਸੁਣਨਾ ਕੀਰਤੀ ਸੁਣਨੀ ਸਤਿਗੁਰੂ ਜੀ ਦਾ ਇਤਿਹਾਸ ਸੁਣਨਾ ਗੁਰਬਾਣੀ ਸੁਣਨੀ ਹੋਰ ਬਚਨ ਬਿਲਾਸ ਗੁਰਮਤ ਦੇ ਸੁਣਨੇ ਔਰ ਜਿਵੇਂ ਜਿਵੇਂ ਸਤਿਗੁਰੂ ਜੀ ਦੀ ਕਥਾ ਸੁਣਨੀ ਔਰ ਇਸੇ ਤਰ੍ਹਾਂ ਹੋਰ ਗੁਰੂ ਕੇ ਸਿੱਖਾਂ ਦਾ ਇਤਿਹਾਸ ਸੁਣਨਾ ਸਤਿਗੁਰੂ ਜੀ ਦੇ ਪਿਆਰਿਆਂ ਦਾ ਐਸਾ ਸਰਵਣ ਕਰਨ ਦੇ ਨਾਲ ਸੁਣਨ ਦੇ ਨਾਲ ਉਹ ਜਿਹੜਾ ਸੀਨ ਹੈ ਉਹ ਸਾਰਾ ਦਿਮਾਗ ਦੇ ਵਿਚ ਬੁੱਧੀ ਦੇ ਵਿਚ ਆਈ ਜਾਣਾ ਉਹਨੂੰ ਸ੍ਰਵਣ ਦਰਸ਼ਨ ਕਹਿੰਦੇ ਨੇ। ਇਸ ਵਾਸਤੇ ਸਾਧ ਸੰਗਤ ਜੀ ਇੱਕ ਨੇ ਸੁਪਨ ਦਰਸ਼ਨ ਜੋ ਸੁਪਨੇ ਦੇ ਅੰਦਰ ਦਰਸ਼ਨ ਹੁੰਦੇ ਨੇ ਜਿਵੇਂ ਸੁਪਨਾ ਆਉਂਦਾ ਹੈ ਔਰ ਪ੍ਰਤੀਤ ਹੁੰਦਾ ਹੈ ਸਭ ਕੁਝ ਪਤਾ ਲੱਗਦਾ ਹੈ ਜੋ ਵੀ ਸੁਪਨੇ ਦੇ ਵਿਚ ਮਨੁੱਖ ਨੇ ਵੇਖਿਆ ਹੋ ਔਰ ਇਸੇ ਤਰ੍ਹਾਂ ਜਦੋਂ ਭਾਈ ਗੁਰਦਾਸ ਜੀ ਕਾਂਸ਼ੀ ਵਿਖੇ ਚਲੇ ਗਏ ਸਨ ਉਹਨਾਂ ਦੇ ਤਾਈ ਛੇਵੇਂ ਪਾਤਸ਼ਾਹ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਸੁਪਨੇ ਦੇ ਅੰਦਰ ਦਰਸ਼ਨ ਬਖਸ਼ੇ ਔਰ ਉੱਥੇ ਕਵਿਤ ਭਾਈ ਗੁਰਦਾਸ ਜੀ ਨੇ ਕਥਨ ਕੀਤਾ ਹੈ ਬਾਨ ਕੇ ਬਣੇ ਬਚਿੱਤਰ ਆਜ ਮੋਹਰੇ ਆਏ ਹਾਂ, ਐਸਾ ਜੋ ਸਾਧ ਸੰਗਤ ਜੀ ਕਥਨ ਕੀਤਾ। ਔਰ ਬੜੀ ਕਿਰਪਾ ਕੀਤੀ ਹੈ, ਅੱਜ ਸਾਡੇ ਤਾਈ ਦਰਸ਼ਨ ਦਿੱਤੇ ਨੇ ਮਹਾਰਾਜ ਆਪ ਜੀ। ਔਰ ਸਾਧ ਸੰਗਤ ਜੀ ਇਹਨੂੰ ਸੁਪਨ ਦਰਸ਼ਨ ਕਹਿੰਦੇ, ਔਰ ਚਿੱਤਰ ਦਰਸ਼ਨ ਕਹਿੰਦੇ ਨੇ, ਜਿਵੇਂ ਚਿੱਤਰਾਂ ਦੇ ਫੋਟੋਆਂ ਦੇ ਵਿੱਚੋਂ ਦਰਸ਼ਨ ਕਰ ਲੈਣ, ਤੋ ਉਹਦੇ ਤਾਈ ਚਿੱਤਰ ਦਰਸ਼ਨ ਹਨ ਕਹਿੰਦੇ। ਇਸ ਵਾਸਤੇ ਸਾਧ ਸੰਗਤ ਜੀ ਆਓ, ਹੁਣ ਆਪਾਂ ਪ੍ਰਤੱਖ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ, ਔਰ ਸ਼੍ਰਵਣ ਵੀ ਸਤਿਗੁਰੂ ਜੀ ਦੇ ਦਰਸ਼ਨ ਕਰਨਾ ਕਰੀਏ, ਮਨ ਦਿੱਤੇ ਨੂੰ ਜੋੜ ਕਰਕੇ ਸਤਿਗੁਰੂ ਜੀ ਜੋ ਉਪਦੇਸ਼ ਬਖਸ਼ ਰਹੇ ਨੇ ਸੁਣਨਾ ਕਰੀਏ ਜੀ, ਐਸਾ ਉਪਦੇਸ਼ ਸਾਡੇ ਮਨਾਂ ਵਿਚ ਵਸ ਜਾਵੇ ਜਿਸ ਕਰਕੇ ਇਹ ਜਿਹੜਾ ਸਰੀਰ ਹੈ ਸਫਲਾ ਹੋ ਜਾਵੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜਗਤ ਬੌਰਾਨਾ ਭੂਟਾ ਝੋਟਾ ਖਾਈ।
ਭੈਰੋਂ ਰਾਗ ਦੇ ਅੰਦਰ ਤੀਸਰੇ ਸਤਿਗੁਰੂ ਨਾਨਕ ਸਾਹਿਬ ਜੀ, ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ, ਭੈਰੋਂ ਰਾਗ ਦੇ ਅੰਦਰ ਇਸ ਸ਼ਬਦ ਦੁਆਰਾ ਮਹਾਰਾਜ ਸਾਹਿਬ ਜੀ ਉਪਦੇਸ਼ ਬਖਸ਼ ਰਹੇ। ਸਤਿਗੁਰੂ ਜੀ ਕਥਨ ਕਰਦੇ ਹਨ, ਵਾਹਿਗੁਰੂ ਜਗਤ ਬੌਰਾਨਾ ਭੂਲਾ ਚੋਟਾਂ ਖਾਈ। ਬਾਜ ਨਾਮ ਬਿਨਾ ਬਗੈਰ ਸਤਿਗੁਰੂ ਜੀ ਤੋਂ ਇਹ ਜਿਹੜਾ ਜਗਤ ਦਾ ਭਾਵ ਜਗਤ ਹੈ ਸੰਸਾਰ ਹੈ, ਜਾਂ ਜਿਹੜਾ ਇਸ ਜਗਤ ਦੇ ਸੰਸਾਰ ਦੇ ਵਿਚ ਰਹਿਣ ਵਾਲੇ ਜੀਵ ਨੇ ਵਿਅਕਤੀ ਨੇ, ਔਰ ਸਾਧ ਸੰਗਤ ਜੀ ਉਹ ਕਹਿੰਦੇ ਸਤਿਗੁਰੂ ਜੀ ਤੋਂ ਬਿਨਾਂ ਬੌਰਾਨਾ ਨਾਮ ਝੱਲੇ ਨੇ ਪਾਗਲ ਨੇ, ਔਰ ਭੁੱਲੇ ਚੋਟਾਂ ਖਾਏ, ਔਰ ਉਹ ਭੁੱਲੇ ਹੋਏ ਹਨ ਸਤਿਗੁਰੂ ਮਹਾਰਾਜ ਜੀ ਦੀ ਜਿਹੜੀ ਸਿੱਖਿਆ ਹੈ ਉਸ ਦੇ ਤਾਈ, ਸਤਿਗੁਰੂ ਜੀ ਦੇ ਸ਼ੁਭ ਉਪਦੇਸ਼ ਦੇ ਤਾਈ ਭੁੱਲੇ ਹੋਏ ਨੇ। ਔਰ ਐਸੇ ਜੀਵ ਜਦੋਂ ਉਹ ਮਰ ਜਾਂਦੇ ਨੇ, ਭਾਵ ਸਰੀਰ ਛੱਡ ਜਾਂਦੇ ਨੇ, ਔਰ ਉਹਨਾਂ ਦੇ ਭੁੱਲਿਆ ਹੋਇਆਂ ਦੇ ਤਾਈ ਸਾਧ ਸੰਗਤ ਜੀ ਫਿਰ ਬਹੁਤ ਹੀ ਚੋਟਾਂ ਭਾਵ ਦੁੱਖ ਸਹਿਣੇ ਪੈਂਦੇ ਨੇ ਉਹਨਾਂ ਦੇ ਤਾਈ ਪਰਲੋਕ ਦੇ ਅੰਦਰ ਜਾ ਕਰਕੇ, ਔਰ ਪਰਲੋਕ ਦੇ ਅੰਦਰ ਦੁੱਖ ਸਹਾਰਦੇ ਨੇ ਉਹ ਐਸੇ ਜੀ। ਸਤਿਗੁਰੂ ਜੀ ਬਾਣੀ ਅੰਦਰ ਕਥਨ ਕਰਦੇ ਨੇ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਦਿਨ ਸ਼ਬਦ ਜਗ ਬੌਰਾਨੰਗ। ਇਸ ਵਾਸਤੇ ਸਾਧ ਸੰਗਤ ਜੀ ਸ਼ਬਦ ਜਿਹੜਾ ਹੈ ਇਹ ਗੁਰੂ ਹੈ ਸਾਡਾ। ਸਤਿਗੁਰੂ ਜੀ ਨੇ ਸਤਿਗੁਰੂ ਨਾਨਕ ਸਾਹਿਬ ਜੀ ਨੇ ਕਥਨ ਕੀਤਾ ਹੈ ਬਾਣੀ ਅੰਦਰ, ਸਿੱਧ ਗੋਸ਼ਟ ਬਾਣੀ ਅੰਦਰ ਮਹਾਰਾਜ ਜੀ ਵਚਨ ਉਚਾਰਦੇ ਨੇ, ਸਿੱਧਾਂ ਦੇ ਪ੍ਰਸ਼ਨ ਦਾ ਉੱਤਰ ਦਿੰਦੇ ਨੇ। ਸਿੱਧਾਂ ਨੇ ਪੁੱਛਿਆ, ਸਾਨੂੰ ਦੱਸੋ ਹੈ ਨਾਨਕ ਜੀ ਤੁਹਾਡਾ ਗੁਰੂ ਕੌਣ ਹੈ? ਉਸ ਵਕਤ ਸਤਿਗੁਰੂ ਜੀ ਨੇ ਕਿਹਾ, ਸ਼ਬਦ ਗੁਰੂ ਤੁਰਤ ਧੁਨ ਚੇਲਾ। ਇਸ ਵਾਸਤੇ ਸ਼ਬਦ ਸਾਡਾ ਗੁਰੂ, ਔਰ ਜਿਹੜੀ ਇਹ ਸਾਡੀ ਸੁਰਤ ਹੈ, ਔਰ ਇਹ ਸਾਡਾ ਚੇਲੀ ਹੈ ਭਾਵ ਸਾਡੀ ਇਹ ਦਾਸ ਹੈ, ਇਹ ਸੇਵਾਦਾਰ। ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਕਥਨ ਕਰ ਰਹੇ ਨੇ ਕਿ ਗੁਰੂ ਜੀ ਤੋਂ ਬਾਜ ਬਿਨਾਂ, ਗੁਰੂ ਜੀ ਤੋਂ ਬਗੈਰ ਅਥਵਾ ਗੁਰੂ ਦੇ ਗਿਆਨ ਤੋਂ ਬਗੈਰ, ਔਰ ਸਾਧ ਸੰਗਤ ਜੀ ਜਗਤ ਦੇ ਜਿਹੜੇ ਲੋਕ ਨੇ ਉਹ ਬੌਰੇ ਭੁੱਲੇ ਹੋਏ ਨੇ, ਔਰ ਬੌਰੇ ਕਹਿ ਲੋ ਝੱਲੇ ਨੇ ਪਾਗਲ ਹੋ ਰਹੇ ਨੇ, ਔਰ ਭੁੱਲੇ ਚੋਟਾਂ, ਔਰ ਸਤਿਗੁਰੂ ਜੀ ਦੇ ਗਿਆਨ ਤੋਂ ਬਗੈਰ, ਔਰ ਆਪਣੇ ਵਾਸਤਵ ਨੂੰ ਭੁੱਲੇ ਹੋਏ ਨੇ, ਆਤਮਾ ਦੇ ਤਾਈ ਜੋ ਭੁੱਲੇ ਹੋਏ ਨੇ। ਕਿਉਂਕਿ ਸਤਿਗੁਰੂ ਬਾਣੀ ਅੰਦਰ ਕਥਨ ਕਰਦੇ ਨੇ, ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ। ਇਸ ਵਾਸਤੇ ਇਹ ਜੀਵ ਆਤਮਾ ਤੂੰ ਉਸ ਪਰਮੇਸ਼ਰ ਦੀ ਅੰਸ ਹੈ, ਜਿਵੇਂ ਸਾਧ ਸੰਗਤ ਜੀ ਜੈਸੇ ਏਕ ਨੱਤ ਤੇ ਤਰੰਗ ਕੋਟ ਉਪਜਿਤ ਹੈ, ਜਿਸ ਤਰ੍ਹਾਂ ਇੱਕ ਨੱਦ ਦਰਿਆ ਤੋਂ, ਇੱਕ ਨਦੀ ਤੋਂ, ਇੱਕ ਸਮੁੰਦਰ ਤੋਂ ਲਾ ਲੋ, ਅਨੇਕਾਂ ਹੀ ਗਿਣਤੀ ਤੋਂ ਰਹਿਤ ਹੀ ਤਰੰਗਾਂ ਉੱਠਦੀਆਂ ਨੇ, ਔਰ ਇਹ ਜਿਹੜੀਆਂ ਆਪਣੀਆਂ ਆਤਮਾ ਨੇ ਸਾਰਿਆਂ ਦੇ ਵਿੱਚ, ਜਿਹੜੀ ਪਰਮੇਸ਼ਰ ਦੀ ਜੋਤ ਹੈ, ਸਤਿ ਸੰਗਤ ਜੀ ਇਸ ਆਤਮਾ ਜੋ ਹੈ ਇਕ ਵਾਹਿਗੁਰੂ ਪਰਮੇਸ਼ਰ ਜੋ ਬਹੁਤ ਵਿਸ਼ਾਲ ਹੈ, ਸਮੁੰਦਰ ਦੀ ਨਿਆਈ ਹੈ, ਸਮੁੰਦਰਾਂ ਦੇ ਤਾਈ ਵੀ ਬਣਾਉਣ ਵਾਲਾ ਹੈ, ਸਮੁੰਦਰਾਂ ਦੇ ਤਾਈ ਵੀ ਰਚਣ ਵਾਲਾ, ਐਸਾ ਉਹ ਵੱਡਾ ਹੈ। ਸੋ ਇਸ ਵਾਸਤੇ ਉੱਚੇ ਤੇ ਉੱਚਾ ਭਗਵੰਤ, ਤਾਂ ਕਿ ਗਤ ਮਿਤ ਕਹੀ ਨਾ ਜਾਏ। ਜੋ ਮਿਣਤੀ ਗਿਣਤੀ ਕਰਕੇ ਦੱਸਿਆ ਹੀ ਨਹੀਂ ਜਾ ਸਕਦਾ ਕਿ ਉਹ ਪਰਮੇਸ਼ਰ ਏਡਾ ਵੱਡਾ ਹੈ, ਏਡਾ ਬੇਅੰਤ ਗੁਣਾ ਵਾਲਾ ਹੈ, ਏਡਾ ਕਿਰਪਾਲੂ ਹੈ, ਏਡਾ ਦਿਆਲੂ। ਉਸ ਦੇ ਗੁਣ ਬੇਅੰਤ ਨੇ, ਬੇਅੰਤ 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 ਕੋ ਕਰੰਤ ਪਾਠ ਦੇਖੀ ਹੈ। ਇਸ ਵਾਸਤੇ ਕਹਿੰਦੇ ਉਸ ਵਾਹਿਗੁਰੂ ਪਰਮੇਸ਼ਰ ਦੇ ਤੋਂ ਹੀ, ਵਾਹਿਗੁਰੂ ਤੋਂ ਹੀ ਇਹ ਜੋ ਆਤਮਾਵਾਂ ਹਨ ਇਹ ਵਾਹਿਗੁਰੂ ਦੀ ਹੀ ਅੰਸ਼ ਹੈ। ਇਸ ਵਾਸਤੇ ਹੀ ਸਤਿਗੁਰੂ ਜੀ ਕਹਿੰਦੇ ਨੇ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ, ਇਸ ਤਰ੍ਹਾਂ ਇਕ ਨਦ ਦਰਿਆ ਤੋਂ, ਨਦੀ ਤੋਂ, ਸਮੁੰਦਰ ਤੋਂ ਅਥਵਾ ਜਲ ਵਿਚੋਂ ਇਵੇਂ ਬਹੁਤ ਸਾਰੀਆਂ ਤਰੰਗਾਂ ਉੱਠਦੀਆਂ ਨੇ। ਪਾਨ ਕੇ ਤਰੰਗ ਸਦਾ ਪਾਨ ਹੀ ਕਹਾਹੇਂਗੇ, ਪਾਨ ਨਾਮ ਪਾਣੀ ਦੇ ਵਿਚੋਂ ਜਿਹੜੇ ਤਰੰਗ ਉੱਠਦੇ ਨੇ ਉਹ ਪਾਣੀ ਦਾ ਹੀ ਰੂਪ ਕਹਾਉਂਦੇ ਨੇ, ਔਰ ਹੈ ਵੀ ਪਾਣੀ ਦਾ ਰੂਪ ਜਿਹੜਾ ਕਹਾਉਂਦੇ ਹੀ ਨਹੀਂ। ਸੋ ਇਸ ਪ੍ਰਕਾਰ ਸਾਧ ਸੰਗਤ ਜੀ ਤੈਸੇ ਬਿਸਵ ਰੂਪ ਤੇ, ਬਿਸਵ ਨਾਮ ਹੈ ਸੰਸਾਰ ਦਾ, ਸੰਸਾਰ ਨੂੰ ਪ੍ਰਗਟ ਕਰਨ ਵਾਲਾ ਜੋ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਜੀ ਹੈ। ਔਰ ਕੀਤਾ ਪਸਾਓ ਏਕੋ ਪਵਾਓ, ਤਿਸ ਤੇ ਹੋਏ ਲੱਖ ਦਰਿਆਓ, ਓਅੰਕਾਰ ਕਹਿ ਸ੍ਰਿਸ਼ਟ ਉਪਾਰਾ। ਅਲਗੀ ਤਰਪਾਤਸ਼ਾਹ ਦਸਮਬ ਗ੍ਰੰਥ ਅੰਦਰ ਲਿਖਦੇ ਨੇ, ਔਰ ਇਕ ਓਅੰਕਾਰ ਕਹਿ ਕੇ ਵਾਹਿਗੁਰੂ ਨੇ ਸਾਰੇ ਖੰਡ ਬ੍ਰਹਿਮੰਡ ਰਚ ਦਿੱਤੇ। ਇਸ ਵਾਸਤੇ ਬੇਅੰਤ ਰਚਨਾ ਕਰ ਦਿੱਤੀ, ਇਹ ਸੰਸਾਰ ਰਚ ਦਿੱਤਾ, ਔਰ ਇਸ ਪ੍ਰਕਾਰ ਬੇਅੰਤ ਆਤਮਾਵਾਂ ਰਚ ਦਿੱਤੀਆਂ, ਔਰ ਇਸੇ ਤਰ੍ਹਾਂ ਵਾਹਿਗੁਰੂ ਏਕ ਹੈ, ਫਿਰ ਅਨੇਕ ਹੈ, ਫਿਰ ਏਕ ਹੈ। ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਇਹ ਜੋ ਆਤਮਾ ਹੈ ਇਕ ਪਰਮੇਸ਼ਰ ਦੀ ਅੰਸ਼ ਹੈ। ਸੋ ਜਿਹਦੇ ਤਾਈ ਐਸਾ ਗਿਆਨ ਸਤਿਗੁਰੂ ਜੀ ਕਰਾ ਦਿੰਦੇ ਨੇ, ਐਸੀ ਸੋਝੀ ਬਖਸ਼ ਦਿੰਦੇ ਨੇ, ਉਹ ਫਿਰ ਸਾਧ ਸੰਗਤ ਜੀ ਭੁੱਲਾ ਚੋਟਾਂ ਖਾ, ਉਹ ਫਿਰ ਭੁੱਲਦਾ ਨਹੀਂ ਹੈ, ਉਸ ਵਾਸਤੇ ਉਹ ਆਤਮਾ ਦੇ ਤਾਈ ਜਾਣ ਲੈਂਦਾ, ਔਰ ਜਦੋਂ ਆਤਮਾ ਨੂੰ ਜਾਣ ਲੈਂਦਾ ਹੈ ਫਿਰ ਉਹਨੂੰ ਪਰਮਾਤਮਾ ਦੀ ਸੋਝੀ ਆ ਜਾਂਦੀ। ਇਸ ਵਾਸਤੇ ਪਰਮਾਤਮਾ ਨੂੰ ਹੀ ਉਹ ਜਾਣ ਲੈਂਦਾ ਹੈ ਜੀ। ਮਨ ਤੂੰ ਜੋਤ ਸਰੂਪ ਹੈ, ਜੋਤ ਸਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾ ਤੇ ਅੰਗਦ ਭਇਓ ਤਤ ਤਿਓ ਤਤ ਮਿਲਾਇਓ, ਔਰ ਸ੍ਰੀ ਨਾਨਕ ਅੰਗਦ ਕਰ ਜਾਣਾ ਅਮਰਦਾਸ ਅੰਗਦ ਪਹਿਚਾਨਾ। ਸ੍ਰੀ ਦਸਮ ਗ੍ਰੰਥ ਅੰਦਰ ਮਹਾਰਾਜ ਕਥਨ ਕਰਦੇ, ਸ੍ਰੀ ਨਾਨਕ ਅੰਗਦ ਕਰ ਜਾਣਾ ਅਮਰਦਾਸ ਅੰਗਦ ਪਹਿਚਾਨਾ, ਅਮਰਦਾਸ ਰਾਮਦਾਸ ਕਹਾਇਓ ਸਾਧਨ ਲਖਾ ਮੂਡ ਨਾ ਪਾਇਓ। ਤੇ ਸਿਆਣਿਆਂ ਨੇ ਜਿਨ੍ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ, ਜਿਨ੍ਹਾਂ ਨੂੰ ਆਪਣਾ ਗਿਆਨ ਬਖਸ਼ਿਆ, ਜਿਨ੍ਹਾਂ ਨੂੰ ਗਿਆਨ ਰੂਪੀ ਦੀਵਾ ਬਖਸ਼ ਦਿੱਤਾ, ਗਿਆਨ ਰੂਪੀ ਇੱਕ ਲੈਟ ਇੱਕ ਚਾਨਣ ਬਖਸ਼ ਦਿੱਤਾ, ਉਹਨਾਂ ਨੇ ਇਸ ਗੱਲ ਨੂੰ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਮਝ ਲੈਣਾ ਕੀਤਾ ਆਪਣੇ ਮਨ ਅੰਦਰ ਬੜੀ ਪ੍ਰਪੱਕਤਾਈ ਦੇ ਨਾਲ, ਬੜੇ ਭਰੋਸੇ ਦੇ ਨਾਲ, ਦ੍ਰਿੜ ਵਿਸ਼ਵਾਸ ਦੇ ਨਾਲ ਕੀ ਜਾਣਨਾ ਕੀਤਾ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ, ਔਰ ਇਸੇ ਤਰ੍ਹਾਂ ਸਤਿਗੁਰੂ ਕਲਗੀਧਰ ਜੀ ਕਹਿੰਦੇ ਨੇ ਸ੍ਰੀ ਨਾਨਕ ਅੰਗਦ ਕਰ ਜਾਣਾ, ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਹੀ ਸਰੂਪ ਸ੍ਰੀ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਸਨ। ਔਰ ਸਾਧ ਸੰਗਤ ਜੀ ਜਿਵੇਂ ਕੋਈ ਰਾਜਾ ਹੁੰਦਾ ਹੈ, ਜਿਵੇਂ ਰਾਜਾ ਆਪਣੀ ਸਭਾ ਦੇ ਵਿੱਚ ਰੋਜ਼ ਬੈਠ ਕਰਕੇ ਦਰਬਾਰ ਸਜਾਉਂਦਾ ਹੈ, ਔਰ ਜਿਵੇਂ ਸਾਧ ਸੰਗਤ ਜੀ ਕਿਸੇ ਰਾਜੇ ਨੇ ਅੱਜ ਦਰਬਾਰ ਸਜਾਇਆ ਹੋਵੇ, ਔਰ ਅੱਜ ਉਹ ਕਿਸੇ ਹੋਰ ਰੰਗ ਦੀ ਪੁਸ਼ਾਕ ਪਹਿਨ ਕਰਕੇ ਬੈਠਾ ਹੋਵੇ, ਸਰੀਰ ਤੇ ਉਹਦਾ ਇੱਕੋ ਹੀ ਹੈ ਔਰ ਪੁਸ਼ਾਕਾਂ ਵੱਖਰੀਆਂ ਵੱਖਰੀਆਂ ਪਹਿਨਦਾ ਹੈ ਉਹ ਰਾਜਾ, ਔਰ ਇਸ ਪ੍ਰਕਾਰ ਕਹਿੰਦੇ ਦੂਸਰੇ ਦਿਨ ਉਹ ਹੋਰ ਰੰਗ ਦੀ ਪੁਸ਼ਾਕ ਪਾ ਕਰਕੇ ਇਸੇ ਤਰ੍ਹਾਂ ਦਰਬਾਰ ਵਿੱਚ ਆਵੇ। ਉਹ ਜਿਹੜੇ ਸਿਆਣੇ ਰਾਜੇ ਨੂੰ ਵੇਂਹਦੇ ਨੇ, ਰੋਜ਼ ਉਹਦੇ ਦਰਸ਼ਨ ਕਰਦੇ ਨੇ, ਉਹਨਾਂ ਨੂੰ ਤੇ ਇਸ ਗੱਲ ਦਾ ਗਿਆਨ ਹੈ ਨਾ ਵੀ ਰਾਜਾ ਤੇ ਉਹੋ ਹੀ ਇਹ ਸਰੀਰ ਵਾਲਾ ਹੈ, ਪਰ ਪੁਸ਼ਾਕਾਂ ਸਰੀਰ ਰੂਪੀ ਵੱਖਰੀਆਂ ਵੱਖਰੀਆਂ ਪਹਿਨ ਰਿਹਾ। ਔਰ ਇਸੇ ਤਰ੍ਹਾਂ ਜਾਣਨਾ ਕਰੋ ਕਿ ਜੋ ਸਤਿਗੁਰੂ ਨਾਨਕ ਸਾਹਿਬ ਮਹਾਰਾਜ ਜੀ ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਸੋ ਓਹੋ ਹੀ ਜੋਤ ਹੈ ਸਾਧ ਸੰਗਤ। ਸੋ ਇਹ ਸਾਧੂਆਂ ਨੇ, ਇਹ ਜਿਨ੍ਹਾਂ ਤੇ ਸਾਧੂ ਸੁਭਾਅ ਵਾਲਿਆਂ ਨੇ ਕਿਰਪਾ ਕਰ ਦਿੱਤੀ ਮਨੁੱਖਾਂ ਤੇ, ਇਹਨਾਂ ਨੂੰ ਗਿਆਨ ਦਾ ਚਾਨਣ ਬਖਸ਼ ਦਿੱਤਾ ਸਤਿਗੁਰੂ ਜੀ ਨੇ ਗੁਰਸਿੱਖਾਂ ਸਾਧੂਆਂ ਸੰਤਾਂ ਦੇ ਰਾਹੀਂ, ਉਹਨਾਂ ਨੇ ਐਸੀ ਗੱਲ ਨੂੰ ਜਾਣਿਆ। ਔਰ ਮੂੜ ਨਹਿ ਪਾਇਓ, ਜਿਹੜੇ ਮੂਰਖ ਲੋਕ ਨੇ ਉਹਨਾਂ ਨੇ ਇਸ ਗੱਲ ਨੂੰ ਸਮਝਣਾ ਨਹੀਂ ਕੀਤਾ। ਤੋ ਰਹੋ ਵਿਚਾਰ, ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਗੁਰੂ ਜੀ ਤੋਂ ਬਗੈਰ, ਗੁਰੂ ਜੀ ਤੋਂ ਬਿਨਾਂ ਇਹ ਜਿਹੜੇ ਜਗਤ ਦੇ ਲੋਕ ਨੇ, ਇਹ ਬੌਰਾਨਾ ਬੌਰੇ ਨੇ, ਕਮਲੇ ਨੇ, ਪਾਟਲ ਨੇ, ਝੱਲੇ ਨੇ, ਔਰ ਭੁੱਲੇ ਚੋਟਾਂ ਖਾਏ। ਵਾਸਤਵ ਸਰੂਪ ਨੂੰ ਭੁੱਲੇ ਹੋਏ ਨੇ, ਜਾਣ ਨਹੀਂ ਸਕੇ ਵਾਸਤਵ ਦੇ ਤਾਈ, ਇਸ ਕਰਕੇ ਪਰਮੇਸ਼ਰ ਦੀ ਸੋਝੀ ਨਹੀਂ ਹੋ ਸਕੀ। ਔਰ ਭੁੱਲ ਕਰਕੇ ਫਿਰ ਕਹਿੰਦੇ ਇਹਨਾਂ ਦੀ ਕੀ ਹਾਲਤ ਹੁੰਦੀ ਹੈ ਕਿ ਸਤਿਗੁਰੂ ਜੀ ਕਥਨ ਕਰਦੇ ਹਨ,
ਮਰ ਮਰ ਜੰਮੇ ਸਦਾ ਦੁੱਖ ਪਾਏ, ਡਰ ਕੀ ਖਬਰ ਨਾ ਪਾਈ।
ਔਰ ਸਾਧ ਸੰਗਤ ਜੀ ਕਹਿੰਦੇ ਉਹ ਮਰ ਮਰ ਜੰਮੇ, ਇੱਕ ਵਾਰੀ ਤੇ ਮਰ ਜਾਂਦੇ ਨੇ ਔਰ ਫਿਰ ਕਹਿੰਦੇ ਉਹ ਜੰਮ ਪੈਂਦੇ। ਔਰ ਇਸੇ ਤਰ੍ਹਾਂ ਹੀ ਉਹਨਾਂ ਦਾ ਇਹ ਜਿਹੜਾ ਚੱਕਰ ਹੈ ਇਹ ਮੁੱਕਦਾ ਹੀ ਨਹੀਂ, ਬਹੁਤ ਹੀ ਚੰਗੇ ਭਾਗ ਹੋਣ ਤੇ ਕਿਤੇ ਜਾ ਕਰਕੇ ਮੁੱਕਦਾ। ਸੋ ਇਸ ਵਾਸਤੇ ਸਾਧ ਸੰਗਤ ਜੀ, ਜਿਵੇਂ ਸਤਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਆਪ ਨਾਰਾਇਣ ਜੀ, ਆਪ ਅਕਾਲ ਪੁਰਖ ਦਾ ਰੂਪ ਸਤਿਗੁਰੂ ਜੀ, ਭਾਈ ਬਾਲਾ ਜੀ ਔਰ ਭਾਈ ਮਰਦਾਨਾ ਜੀ ਦੇ ਸਮੇਤ ਇੱਕ ਖੂਹ ਦੇ ਉੱਪਰ ਸਤਿਗੁਰੂ ਜੀ ਜਾ ਕਰਕੇ ਬੈਠੇ। ਸਾਧ ਸੰਗਤ ਜੀ, ਉਸ ਖੂਹ ਦੇ ਉੱਪਰ ਜਦੋਂ ਬੈਠਣਾ ਕੀਤਾ ਸਤਿਗੁਰੂ ਜੀ ਨੇ, ਤਾਂ ਪਾਣੀ ਵਾਲਾ ਖੂਹ ਸੀ, ਖੇਤਾਂ ਨੂੰ ਪਾਣੀ ਲਾਇਆ ਜਾਂਦਾ ਸੀ ਉਸ ਖੂਹ ਤੋਂ। ਔਰ ਉਸ ਜਗ੍ਹਾ ਦੇ ਉੱਪਰ ਇੱਕ ਬਜ਼ੁਰਗ ਸੀ, ਉਹ ਆਪਣੇ ਪੁੱਤਰਾਂ ਨੂੰ ਕਹਿਣ ਲੱਗਾ ਉਸ ਵਕਤ, ਕਿਹਾ ਪੁੱਤਰੋ ਤੁਸੀਂ ਕੰਮ ਬਹੁਤ ਥੋੜਾ ਕਰਦੇ, ਜਿਸ ਕਰਕੇ ਤੁਹਾਨੂੰ ਭੁੱਖੇ ਮਰਨਾ ਪਵੇਗਾ, ਤੁਸੀਂ ਕੰਮ ਨਹੀਂ ਕਰਦੇ, ਕਰਦੇ ਜੇ ਬਹੁਤ ਥੋੜਾ ਕਰਦੇ ਜੀ, ਇਸ ਵਾਸਤੇ ਕੰਮ ਪੂਰਾ ਕਰਿਆ ਕਰੋ ਚੰਗੀ ਤਰ੍ਹਾਂ ਧਿਆਨ ਦੇ ਨਾਲ। ਜਦੋਂ ਸਤਿਗੁਰੂ ਨਾਨਕ ਸਾਹਿਬ ਜੀ ਨੇ ਇਹ ਬਚਨ ਸੁਣਿਆ ਉਸ ਬਜ਼ੁਰਗ ਦੇ ਪਾਸੋਂ ਜੋ ਆਪਣੇ ਪੁੱਤਰਾਂ ਨੂੰ ਇਹ ਗੱਲ ਕਹਿ ਰਿਹਾ ਸੀ, ਸਤਿਗੁਰੂ ਨਾਨਕ ਸਾਹਿਬ ਜੀ ਉਸ ਨੂੰ ਕਹਿਣ ਲੱਗੇ, ਕਿਹਾ ਬਜ਼ੁਰਗ ਜੀ ਦੇਖੋ ਤੁਹਾਡੀ ਕਿੰਨੀ ਉਮਰ ਬਤੀਤ ਹੋ ਗਈ ਹੈ, ਬੁਢੇਪਾ ਆ ਗਿਆ ਹੈ, ਔਰ ਤੁਹਾਡੇ ਹੁਣ ਪੁੱਤਰ ਜਵਾਨ ਹੋ ਗਏ ਨੇ, ਤੇ ਤੁਸੀਂ ਇਸ ਤਰ੍ਹਾਂ ਕਰੋ, ਹੁਣ ਵਾਹਿਗੁਰੂ ਪਰਮੇਸ਼ਰ ਦਾ ਨਾਮ ਸਿਮਰੋ, ਜਿਹੜੀ ਉਮਰ ਰਹਿ ਗਈ ਉਹ ਵਾਹਿਗੁਰੂ ਦੇ ਨਾਮ ਵਿੱਚ ਲਾਓ, ਔਰ ਇਸ ਕਰਕੇ ਤੁਹਾਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇਗੀ, ਅੰਤ ਨੂੰ ਤੁਸੀਂ ਮੁਕਤ ਹੋ ਜਾਓ। ਉਹ ਬਜ਼ੁਰਗ ਸਾਧ ਸੰਗਤ ਜੀ ਜੋ ਮੋਹ ਦੀਆਂ ਜ਼ੰਜੀਰਾਂ ਦੇ ਵਿੱਚ ਬੜਾ ਜਕੜਿਆ ਹੋਇਆ ਸੀ, ਉਸ ਵਾਸਤੇ ਸਤਿਗੁਰੂ ਜੀ ਦੇ ਐਸੇ ਬਚਨ ਨੂੰ ਸੁਣ ਕੇ ਕਹਿਣ ਲੱਗਾ ਕਿ ਮੈਨੂੰ ਮੁਕਤੀ ਦੀ ਗੱਲ ਕਰਦੇ ਹੋ, ਮੈਂ ਮੁਕਤ ਨਹੀਂ ਹੋਣਾ। ਔਰ ਕਹਿਣ ਲੱਗਾ ਕਿ ਜੇ ਮੈਂ ਕੰਮ ਛੱਡ ਗਿਆ, ਨਾਮ ਜਪਣ ਲੱਗ ਗਿਆ, ਇਹ ਤੇ ਸਾਰਾ ਘਰ ਹੀ ਉੱਜੜ ਜਾਵੇਗਾ ਮੇਰਾ, ਇਸ ਵਾਸਤੇ ਘਰ ਦਾ ਮੈਂ ਬੜਾ ਵੱਡਾ ਬੰਨ ਹਾਂ। ਐਸੀ ਗੱਲ ਜਦੋਂ ਸਤਿਗੁਰੂ ਜੀ ਨੇ ਸੁਣੀ, ਮਹਾਰਾਜ ਜੀ ਉੱਥੋਂ ਅੱਗੇ ਚਲੇ ਗਏ। ਸਾਧ ਸੰਗਤ ਜੀ ਉਹ ਕੁਝ ਸਮਾਂ ਪਾ ਕੇ ਜਿਹੜਾ ਬਜ਼ੁਰਗ ਸੀ ਚੜ੍ਹਾਈ ਕਰ ਗਿਆ, ਸਰੀਰ ਛੱਡ ਗਿਆ, ਮਰ ਗਿਆ। ਔਰ ਮਰਨ ਉਪਰੰਤ ਉਹ ਸਤਿਗੁਰੂ ਜੀ ਬਾਣੀ ਅੰਦਰ ਕਥਨ ਕਰਦੇ ਨੇ ਪੰਚਮ ਪਾਤਸ਼ਾਹ ਜੀ ਗੌੜੀ ਰਾਗ ਅੰਦਰ ਸਤਿਗੁਰੂ ਜੀ ਦਾ ਬਚਨ ਹੈ, ਜਿਤ ਲਾਗੋ ਮਨ ਵਾਸਨਾ ਅੰਤ ਸਾਈ ਪ੍ਰਗਟਨ। ਸੋ ਮੋਹ ਦੀ ਵਾਸ਼ਨਾ ਸੀ ਉਸ ਦੇ ਤਾਈ, ਉਸ ਤੇ ਮੋਹ ਦੀਆਂ ਜ਼ੰਜੀਰਾਂ ਨੇ ਜਕੜਿਆ ਹੋਇਆ ਸੀ ਉਸ ਬਜ਼ੁਰਗ ਨੂੰ, ਸਤਿਗੁਰੂ ਜੀ ਦੇ ਬਚਨ ਨੂੰ ਨਾ ਸੁਣ ਸਕਿਆ। ਔਰ ਸਾਧ ਸੰਗਤ ਜੀ, ਸਤਿਗੁਰੂ ਜੀ ਇੰਨਾ ਕਹਿ ਕੇ ਚਲੇ ਗਏ, ਉਹ ਮਰ ਗਿਆ। ਮਰਨ ਉਪਰੰਤ ਸਾਧ ਸੰਗਤ ਜੀ ਉਸੇ ਘਰ ਦੇ ਵਿਚ ਗਾਂ ਦਾ ਵੱਛਾ ਬਣ ਕਰਕੇ ਆਇਆ। ਔਰ ਜਦੋਂ ਗਾਂ ਦਾ ਵੱਛਾ ਬਣਿਆ, ਔਰ ਸਾਧ ਸੰਗਤ ਜੀ ਉਹਨਾਂ ਸਮਿਆਂ ਦੇ ਅੰਦਰ, ਔਰ ਹੁਣ ਵੀ ਐਸੇ ਕਈ ਇਲਾਕੇ ਨੇ ਜਿਨ੍ਹਾਂ ਦੇ ਅੰਦਰ ਬਲਦਾਂ ਦੇ ਨਾਲ ਹੀ ਖੇਤੀ ਕੀਤੀ ਜਾਂਦੀ ਹੈ, ਭਾਵੇਂ ਬਹੁਤ ਮਸ਼ੀਨਰੀ ਹੋ ਗਈ ਹੈ, ਪਰ ਫੇਰ ਵੀ ਕਈ ਸ਼ੌਂਕ ਦੇ ਨਾਲ ਹੀ ਬਲਦਾਂ ਦੇ ਨਾਲ ਖੇਤੀ ਕਰਦੇ ਨੇ। ਔਰ ਕਈਆਂ ਇਲਾਕਿਆਂ ਦੇ ਵਿੱਚ ਐਸੀ ਗੱਲ ਹੈ ਕਿ ਮਾਇਆ ਪੱਖੋਂ ਢਿੱਲ ਹੋਣ ਕਰਕੇ ਔਰ ਅਜੇ ਵੀ ਬਲਦਾਂ ਦੇ ਨਾਲ ਹੀ ਵਾਹੀ ਲੋਕ ਕਰਦੇ ਨੇ। ਸੋ ਇਸ ਵਾਸਤੇ ਸਾਹਿਬ ਸੰਗਤ ਜੀ, ਉਸ ਸਮੇਂ ਜਦੋਂ ਕੋਈ ਗਾਂ ਵੱਛਾ ਦਿੰਦੀ ਸੀ ਤੇ ਜੱਟ ਨੂੰ ਬੜੀ ਖੁਸ਼ੀ ਹੁੰਦੀ ਸੀ ਔਰ ਬਹੁਤ ਜ਼ਿਆਦਾ ਪਿਆਰ ਦੇ ਨਾਲ ਪੁੱਤਾਂ ਵਾਂਗ ਗਾਂ ਦੇ ਬੱਚੇ ਦੇ ਤਾਂ ਹੀ ਪਾਲਣਾ ਕਰਦਾ ਸੀ, ਜਿਵੇਂ ਪੁੱਤ ਦੇ ਤਾਂ ਹੀ ਪਾਲੀਦਾ ਹੈ ਬਹੁਤ ਖੁਰਾਕ ਦੇ ਕਰਕੇ ਵੀ ਇਹ ਤਗੜਾ ਹੋ ਜਾਵੇ, ਭਾਰੀ ਬਲ ਵਾਲਾ ਹੋਵੇ। ਇਵੇਂ ਸਾਹਿਬ ਸੰਗਤ ਜੀ ਬਲਦਾਂ ਦੇ ਤਾਂ ਹੀ ਬਹੁਤ ਪਿਆਰ ਨਾਲ ਪਾਲਿਆ ਕਰਦੇ ਸਨ ਜ਼ਿਮੀਂਦਾਰ ਲੋਕ, ਖੇਤੀ ਕਰਨ ਵਾਲੇ ਲੋਕ। ਉਹ ਜਦੋਂ ਬਜ਼ੁਰਗ ਚੜਾਈ ਕਰ ਗਿਆ ਤੇ ਮੋਹ ਦਾ ਬੱਝਾ ਹੋਇਆ, ਉਸੇ ਹੀ ਘਰ ਦੇ ਵਿੱਚ ਵੱਛਾ ਬਣ ਕਰਕੇ ਆ ਗਿਆ। ਸਾਹਿਬ ਸੰਗਤ ਜੀ ਉਹਨਾਂ ਨੇ ਬੜੇ ਪਿਆਰ ਨਾਲ ਪਾਲਿਆ, ਵੱਡਾ ਕੀਤਾ, ਹਾਲੀ ਕੀਤਾ, ਹਾਲੀ ਕਰ ਦਿੱਤਾ ਔਰ ਉਸ ਦੇ ਤਾਂ ਹੀ ਹੁਣ ਵਾਹੁੰਦੇ ਨੇ ਬੜੇ ਪਿਆਰ ਦੇ ਨਾਲ ਉਹਦੇ ਪੁੱਤਰ ਉਹਨੂੰ। ਉਹ ਹੀ ਵੱਛਾ ਬਣਿਆ ਹੋਇਆ, ਉਹਨਾਂ ਦਾ ਪਿਤਾ ਹੀ ਬਲਦ ਬਣਿਆ ਹੋਇਆ ਦੂਸਰੇ ਜਨਮ ਵਿੱਚ। ਔਰ ਸਾਹਿਬ ਸੰਗਤ ਜੀ ਜਿਸ ਤਰ੍ਹਾਂ ਕਹਿੰਦੇ, ਇੱਕ ਵਾਰੀ ਵਾਹ ਰਹੇ ਸਨ ਖੇਤ ਦੇ ਵਿੱਚ ਤੇ ਸਤਿਗੁਰੂ ਨਾਨਕ ਸਾਹਿਬ ਜੀ ਫਿਰ ਫਿਰਦੇ ਫਿਰਦੇ ਉੱਥੇ ਆ ਗਏ। ਮਹਾਰਾਜ ਜੀ ਨੇ ਜਾਣਿਆ, ਅੰਤਰਜਾਮੀ ਸਤਿਗੁਰੂ ਜੀ ਨੇ, ਕਿ ਉਹ ਹੀ ਇਹ ਬਜ਼ੁਰਗ ਬਲਦ ਬਣਿਆ ਹੋਇਆ। ਮਹਾਰਾਜ ਜੀ ਕਹਿਣ ਲੱਗੇ ਉਸ ਦੀ ਸੁਰਤ ਨੂੰ ਜਗਾ ਕਰਕੇ ਸਤਿਗੁਰੂ ਜੀ ਕਹਿਣ ਲੱਗੇ ਤੈਨੂੰ ਮੁਕਤ ਕਰ ਦੇਈਏ ਹੁਣ। ਅੱਗੇ ਉਹਨੇ ਕੰਨ ਹਿਲਾਏ ਆਪਣੇ ਔਰ ਉਹਦਾ ਇਹ ਕਹਿਣਾ ਸੀ ਅੱਗਿਓਂ ਕਿ ਮਹਾਰਾਜ ਜੀ ਦੇਖੋ, ਬਲਦ ਦੀ ਜਿਹੜੀ ਕੀਮਤ ਹੈ 100-200 ਰੁਪਈਆ ਹੈ ਹੁਣ ਦੇ ਸਮੇਂ। ਮਹਾਰਾਜ ਜੇ ਮੈਂ ਮਰ ਗਿਆ ਤੇ ਮੇਰੇ ਪੁੱਤਰਾਂ ਨੂੰ ਬਲਦ ਨਵਾਂ ਲੈਣਾ ਪਵੇਗਾ 100-200 ਖਰਚ ਕਰਕੇ, ਇਸ ਵਾਸਤੇ ਉਹਨਾਂ ਨੂੰ ਇਹ ਬੜਾ ਘਾਟਾ ਪਵੇਗਾ, ਇਸ ਵਾਸਤੇ ਮੈਨੂੰ ਨਾ ਆਜੇ ਕਰੋ, ਮੁਕਤ ਰਹਿਣ ਦਿਓ। ਸਤਿਗੁਰੂ ਜੀ ਇੰਨਾ ਬਚਨ ਕਹਿ ਕਰਕੇ ਫਿਰ ਚਲੇ ਗਏ। ਸਾਧ ਸੰਗਤ ਜੀ ਬਾਅਦ ਵਿੱਚ ਉਹ ਬਲਦ ਵੀ ਚੜਾਈ ਕਰ ਗਿਆ ਔਰ ਮੋਹ ਦਾ ਬੱਝਾ ਹੋਇਆ, ਫਿਰ ਉਸ ਦੇ ਤਾਂ ਹੀ ਕਹਿੰਦੇ ਕੁੱਤੇ ਦਾ ਜਨਮ ਪ੍ਰਾਪਤ ਹੋਇਆ ਉਸੇ ਘਰ ਦੇ ਵਿੱਚ ਔਰ ਕੁੱਤਾ ਬਣ ਗਿਆ ਔਰ ਕੁੱਤੇ ਦੀ ਜੂਨ ਬੜੀ ਮਾੜੀ ਮੰਨੀ ਹੈ। ਇਸ ਵਾਸਤੇ ਸਾਧ ਸੰਗਤ ਜੀ ਜਿਸ ਵੇਲੇ ਕੂਕਰ ਬਣ ਗਿਆ, ਕੁੱਤਾ ਬਣ ਗਿਆ ਔਰ ਫਿਰ ਸਤਿਗੁਰੂ ਮਹਾਰਾਜ ਜੀ ਉਧਰ ਨੂੰ ਆਏ ਔਰ ਫਿਰ ਉਹਦੀ ਸੁਰਤ ਨੂੰ ਜਗਾਇਆ, ਕਹਿਣ ਲੱਗੇ ਪੁਚਕਾਰ ਕਰਕੇ ਕੋਲ ਸੱਦਿਆ, ਜਿਵੇਂ ਕੁੱਤੇ ਨੂੰ ਕੋਲ ਬੁਲਾ ਲਈਦਾ ਹੈ, ਜਿਵੇਂ ਮਹਾਰਾਜ ਜੀ ਸੁਰਤ ਨੂੰ ਜਗਾ ਕਰਕੇ ਜਾਣੀ ਜਾਣ ਸਤਿਗੁਰੂ ਜੀ ਕਹਿਣ ਲੱਗੇ ਹੁਣ ਤੈਨੂੰ ਮੁਕਤ ਕਰ ਦੇਈਏ। ਕਹਿਣ ਲੱਗਾ ਮਹਾਰਾਜ ਜੀ ਮੇਰੇ ਧੀਆਂ ਪੁੱਤਰ ਸਾਰੀ ਦਿਹਾੜੀ ਕੰਮ ਕਰਦੇ ਰਹਿੰਦੇ ਨੇ, ਅਖੀਰ ਨੂੰ ਸ਼ਾਮਾਂ ਨੂੰ ਥੱਕ ਕਰਕੇ ਆਣ ਕੇ ਸੌ ਜਾਂਦੇ ਨੇ ਸਾਰੇ, ਤੇ ਮੈਂ ਘਰ ਦੀ ਕੰਧ ਦੇ ਉੱਪਰ ਸਾਰੀ ਰਾਤ ਬੈਠ ਕਰਕੇ ਇਹਨਾਂ ਦੀ ਰਾਖੀ ਕਰਦਾ, ਪਹਿਰਾ ਦਿੰਦਾ ਹਾਂ ਤੇ ਕੋਈ ਚੋਰੀ ਨਾ ਕਰੇ, ਸੋ ਮਹਾਰਾਜ ਮੈਨੂੰ ਰਹਿਣ ਦਿਓ। ਸੋ ਸਾਧ ਸੰਗਤ ਜੀ ਐਸੀ ਮੋਹ ਦੀ ਜੰਜੀਰ ਦੇ ਨਾਲ ਜਕੜਿਆ ਹੋਇਆ ਸੀ। ਸੋ ਉਸ ਤੋਂ ਉਪਰੰਤ ਸਤਿਗੁਰੂ ਜੀ ਵਾਪਸ ਫਿਰ ਚਲੇ ਗਏ। ਸਾਧ ਸੰਗਤ ਜੀ ਸਮਾਂ ਪੈਣ ਤੇ ਉਸੇ ਹੀ ਘਰ ਵਿੱਚ ਕੁੱਤਾ ਜਦੋਂ ਉਹ ਮਰ ਗਿਆ, ਭਾਵ ਉਹ ਸਰੀਰ ਛੱਡ ਗਿਆ ਕੁੱਤੇ ਵਾਲਾ, ਫਿਰ ਉਸ ਨੂੰ ਸੱਪ ਦੀ ਜੂਨ ਪ੍ਰਾਪਤ ਹੋਈ ਔਰ ਜਦੋਂ ਸੱਪ ਦੀ ਜੂਨ ਮਿਲੀ ਔਰ ਸਾਧ ਸੰਗਤ ਜੀ ਉਹ ਉਸੇ ਹੀ ਜਿਹੜਾ ਮਕਾਨ ਸੀ ਉਸ ਦਾ ਘਰ ਸੀ ਜਿੱਥੇ ਉਹਦੇ ਧੀਆਂ ਪੁੱਤਰ ਨੌ ਆਦਿਕ ਸਾਰਾ ਪਰਿਵਾਰ ਰਹਿੰਦਾ ਸੀ, ਉਸ ਛੱਤ ਦੇ ਵਿੱਚ ਕਹਿੰਦੇ ਉਹ ਰਹਿਣ ਲੱਗ ਗਿਆ ਸੱਪ ਬਣ ਕਰਕੇ ਔਰ ਛੱਤ ਦੇ ਵਿੱਚ ਰਹਿੰਦਾ ਹੈ। ਔਰ ਇੱਕ ਦਿਨ ਐਸਾ ਹੋਇਆ ਤੇ ਉਸ ਦੀ ਜਿਹੜੀ ਨੌ ਸੀ ਤੇ ਜਿਹਦਾ ਜਿਹੜਾ ਪੋਤਾ ਸੀ ਜਿਹੜਾ ਸੱਪ ਬਣਿਆ ਹੋਇਆ, ਸਾਧ ਸੰਗਤ ਜੀ ਉਹ ਨਹੋਂ ਉਸ ਦੀ ਪੰਘੂੜੇ ਦੇ ਵਿੱਚ ਪੁੱਤਰ ਨੂੰ ਪਾ ਕਰਕੇ ਤੇ ਆਪ ਬਾਹਰ ਨੂੰ ਕੁਝ ਕੰਮ ਕਰਨ ਵਾਸਤੇ ਚਲੀ ਗਈ ਔਰ ਬਾਅਦ ਵਿੱਚ ਉਹ ਬੱਚਾ ਜਿਹੜਾ ਸੀ ਉਹ ਪੰਘੂੜਾ ਹਿੱਲਣੋਂ ਹਟ ਗਿਆ, ਰੋਣ ਲੱਗ ਗਿਆ, ਜਿਹਨੂੰ ਮੋਹ ਜਾ ਗਿਆ ਤੇ ਜਦੋਂ ਉਤੋਂ ਸੱਪ ਬਣਿਆ ਹੋਇਆ ਥੱਲੇ ਉਤਰ ਕੇ ਪੰਘੂੜੇ ਨੂੰ ਹਿਲਾਉਣ ਲੱਗਾ ਜਾ ਕੇ ਆਪਣੇ ਵੱਲੋਂ ਤੇ ਮੈਂ ਜਾ ਕਰਕੇ ਹਿਲਾਉਂਦਾ ਹਾਂ, ਉਹਨਾਂ ਆਣ ਕੇ ਇਹਦੇ ਪੁੱਤਰ ਨੇ ਦੇਖ ਲਿਆ ਕਿ ਅੰਦਰ ਸੱਪ ਵੜਿਆ ਹੈ, ਬੱਚੇ ਨੂੰ ਲੜ ਨਾ ਜਾਵੇ, ਉਹਨਾਂ ਉੱਥੇ ਹੀ ਮਾਰ ਦਿੱਤਾ। ਔਰ ਸਾਧ ਸੰਗਤ ਜੀ ਉਸ ਤੋਂ ਬਾਅਦ ਫਿਰ ਕਹਿੰਦੇ ਇਹ ਉਸੇ ਹੀ ਘਰ ਦੇ ਮੋਹ ਦੇ ਨਾਲ ਬੱਝੇ ਹੋਏ ਨੂੰ ਸਾਧ ਸੰਗਤ ਜੀ ਨਾਲੀ ਦਾ ਕੀੜਾ ਬਣਨਾ ਔਰ ਕੀੜੇ ਦਾ ਕਹਿੰਦੇ ਜਨਮ ਉਹਨੂੰ ਪ੍ਰਾਪਤ ਹੋਇਆ ਔਰ ਉਸੇ ਹੀ ਘਰ ਦੇ ਵਿੱਚ ਜਿੱਥੋਂ ਦੀ ਪਾਣੀ ਜਾਂਦਾ ਉਸ ਘਰ ਦਾ ਵਾਧੂ ਘਾਟੂ ਪਾਣੀ ਬਾਹਰ ਜਾਂਦਾ ਹੈ, ਉਸ ਗੰਦਗੀ ਦਾ ਉਸ ਨਾਲੀ ਦਾ ਕੀੜਾ ਬਣਿਆ। ਸਤਿਗੁਰੁ ਨਾਨਕ ਸਾਹਿਬ ਮਹਾਰਾਜ ਜੀ ਇਸੇ ਤਰ੍ਹਾਂ ਹੀ ਫਿਰ ਉੱਥੇ ਆਏ ਔਰ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਆਹ ਜਿਹੜਾ ਕੀੜਾ ਹੈ ਨਾਲੀ ਦੇ ਵਿੱਚ ਇਹਨੂੰ ਬਾਹਰ ਕੱਢ। ਸਾਧ ਸੰਗਤ ਜੀ, ਭਾਈ ਮਰਦਾਨਾ ਜੀ ਨੇ ਸਤਿਗੁਰੂ ਜੀ ਦੇ ਹੁਕਮ ਨੂੰ ਮੰਨ ਕਰਕੇ ਉਸ ਕੀੜੇ ਨੂੰ ਜਦੋਂ ਨਾਲੀ ਤੋਂ ਬਾਹਰ ਕੱਢਿਆ, ਪਾਣੀ ਤੋਂ ਬਾਹਰ ਕੱਢ ਕਰਕੇ ਰੱਖਿਆ, ਸਤਿਗੁਰੂ ਜੀ ਕਹਿਣ ਲੱਗੇ ਦੱਸ ਹੁਣ ਤੈਨੂੰ ਮੁਕਤ ਕਰ ਦੇਈਏ ਉਹਦੀ ਸੁੱਤ ਨੂੰ ਜਗਾ ਕਰਕੇ। ਉਹ ਅੱਗਿਓ ਆਪਣੀ ਬੋਲੀ ਵਿਚ ਚਿਰੜ ਚਿਰੜ ਬੋਲਿਆ ਔਰ ਜਾਣ ਲਿਆ ਕਿ ਮੈਂ ਮਹਾਰਾਜ ਬੜਾ ਹੁਣ ਦੁਖੀ ਹਾਂ, ਬੜਾ ਦੁਖੀ। ਐਸਾ ਉਹਨੇ ਬਚਨ ਅੱਗਿਓ ਬੋਲਿਆ। ਸਤਿਗੁਰੂ ਜਾਣੀ ਜਾਣ ਪਾਤਸ਼ਾਹ ਜੀ ਨੇ ਜਾਣ ਕਰਕੇ ਉਸ ਦੇ ਮਨ ਦੀ ਸਾਧ ਸੰਗਤ ਜੀ ਉਥੋਂ ਨੂੰ ਫਿਰ ਕਿਰਪਾ ਭਰੀ, ਫੇਰ ਦੀ ਨਿਗਾਹ ਕੀਤੀ, ਕਿਰਪਾ ਦ੍ਰਿਸ਼ਟੀ ਕਰਕੇ ਉਹਦੇ ਤਾਈ ਫਿਰ ਦੇਵ ਲੋਕ ਦੀ ਪ੍ਰਾਪਤੀ ਕਰਾ ਦਿੱਤੀ ਮਹਾਰਾਜ ਜੀ। ਭਾਵ ਉਹਦਾ ਉਧਾਰ ਕਰ ਦਿੱਤਾ, ਜੂਨਾ ਤੋਂ ਛੁਟਕਾਰਾ ਪਵਾ ਦਿੱਤਾ ਉਸ, ਔਰ ਸਤਿਗੁਰੂ ਮਹਾਰਾਜ ਜੀ ਨੇ ਉਸ ਦੇ ਪਰਿਵਾਰ ਨੂੰ ਸਾਰੀ ਸਾਖੀ ਦਿੱਤੀ। ਜੇ ਅਸੀਂ ਕੋਈ ਸਮਾਂ ਪਹਿਲਾਂ ਤੁਹਾਡੇ ਕੋਲ ਆਏ ਸੀ ਤੇ ਤੁਹਾਡੇ ਬਜੁਰਗ ਨੂੰ ਆਹ ਗੱਲ ਕਹੀ, ਸੋ ਇਸ ਵਾਸਤੇ ਉਹਦੇ ਪਰਿਵਾਰ ਨੂੰ ਸਾਰਾ ਗਿਆਨ ਕਰਾਇਆ, ਪਰਿਵਾਰ ਨੂੰ ਸਾਰਾ ਗਿਆਨ ਕਰਾ ਕਰਕੇ ਸਭ ਪਰਿਵਾਰ ਚੜਾਇਆ ਬੇੜੇ। ਸਤਿਗੁਰੂ ਨਾਨਕ ਸਾਹਿਬ ਜੀ ਨੇ ਉਸ ਬਜੁਰਗ ਦਾ ਜਿਹੜਾ ਹੋਰ ਅੱਗੇ ਪਰਿਵਾਰ ਸੀ ਉਹਨਾਂ ਨੂੰ ਵੀ ਵਾਹਿਗੁਰੂ ਰੂਪੀ ਬੇੜੇ ਉੱਪਰ ਚੜਾ ਦਿੱਤਾ। ਸੋ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਕਥਨ ਕਰ ਰਹੇ ਨੇ ਕਿ ਇਵੇਂ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਦਿੱਤੀ ਹੋਈ ਸਿੱਖਿਆ ਨੂੰ ਹਿਰਦੇ ਦੇ ਵਿੱਚ ਧਾਰਦੇ ਨਹੀਂ, ਬਹੁਤੇ ਮੋਹ ਦੇ ਵੱਸ ਹੋਏ ਹੋਏ, ਹੋਰ ਹੰਕਾਰ ਦੇ ਵੱਸ ਹੋਏ ਹੋਏ, ਅਥਵਾ ਪੰਜਾਂ ਵਿਕਾਰਾਂ ਦੇ ਵੱਸ ਹੋਏ ਹੋਏ ਜਿਹੜੇ ਜੀਵ ਨੇ ਸਤਿਗੁਰਾਂ ਦੀ ਦਿੱਤੀ ਹੋਈ ਸਿੱਖਿਆ ਨੂੰ ਧਾਰਦੇ ਨਹੀਂ, ਜਿਹੜੇ ਭੁੱਲ ਜਾਂਦੇ ਨੇ ਔਰ ਉਹਨਾਂ ਨੂੰ ਫਿਰ ਸਜਾਵਾਂ ਸਹਿਣੀਆਂ ਪੈਂਦੀਆਂ ਨੇ ਔਰ ਮਰ ਮਰ ਜੰਮੈ ਸਦਾ ਦੁੱਖ ਪਾਏ, ਉਹਨਾਂ ਦਾ ਜੰਮਣ ਮਰਨ ਬਣਿਆ ਹੀ ਰਹਿੰਦਾ ਹੈ ਔਰ ਸਦਾ ਹੀ ਦੁੱਖ ਹੀ ਪਾਉਂਦੇ ਰਹਿੰਦੇ ਨੇ ਔਰ ਦਰ ਕੀ ਖਬਰ ਨਾ ਪਾਈ, ਜਿਨ੍ਹਾਂ ਨੇ ਆਪਣੇ ਦਰ ਅੰਤ ਹੈ ਕਰਨ ਰੂਪੀ ਆਤਮਾ ਦੀ ਖਬਰ ਨਹੀਂ ਕੀਤੀ। ਭਾਵ ਕੇ ਆਤਮਾ ਦੀ ਸੋਝੀ ਨਹੀਂ ਜਿਨ੍ਹਾਂ ਨੂੰ ਪ੍ਰਾਪਤ ਹੋਈ ਜੀਵਾਂ ਨੂੰ ਸਤਿਗੁਰਾਂ ਦੀ ਦਿੱਤੀ ਹੋਈ ਸਿੱਖਿਆ ਤੋਂ, ਉਹਨਾਂ ਦੇ ਤਾਈ ਕਹਿੰਦੇ ਮਰ ਮਰ ਕਰਕੇ ਮਰ ਮਰ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਿਆ ਦੇਸ਼ ਲੰਮੈ। ਸੋ ਇਸ ਪ੍ਰਕਾਰ ਐਸੀ ਕਹਿੰਦੇ ਖੇਡ ਬਣੀ ਰਹਿੰਦੀ ਹੈ ਉਹਨਾਂ ਜੀਵਾਂ ਦੀ।
ਮੇਰੇ ਮਨ ਸੁਧਾਰੋ ਸਤਿਗੁਰੂ ਕੀ ਸਰਨਾ,
ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ। ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਉਪਦੇਸ਼ ਦਿੰਦੇ ਨੇ ਕਿ ਇਹ ਜੀਵ ਜਿਹੜੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਨਹੀਂ ਯਾਦ ਕਰਦੇ, ਵਾਹਿਗੁਰੂ ਦੀ ਦਿੱਤੀ ਹੋਈ ਸਿੱਖਿਆ ਦੇ ਨਹੀਂ ਧਾਰਨੀ ਬਣਦੇ, ਵਾਹਿਗੁਰੂ ਦੀ ਦਿੱਤੀ ਹੋਈ ਸਿੱਖਿਆ ਮੁਤਾਬਕ ਆਪਣੇ ਜੀਵਨ ਨੂੰ ਨਹੀਂ ਢਾਲਦੇ, ਕਹਿੰਦੇ ਉਹਨਾਂ ਦੀ ਇਹ ਹਾਲਤ ਹੁੰਦੀ ਹੈ ਜਿਹੜੀ ਪਿੱਛੇ ਮਹਾਰਾਜ ਜੀ ਦੋਵਾਂ ਪੰਕਤੀਆਂ ਚ ਦੱਸ ਰਹੇ ਨੇ ਔਰ ਅੱਗੇ ਸਤਿਗੁਰੂ ਤੀਸਰੀ ਪੰਕਤੀ ਵਿਚ ਇਸੇ ਸ਼ਬਦ ਦੀ ਕਹਿੰਦੇ ਨੇ ਐ ਮੇਰੇ ਮਨ ਸਾਡੇ ਤਾਈ ਉਪਦੇਸ਼ ਦਿੰਦੇ ਨੇ ਕਿ ਐ ਮਨੋ ਸਦਾ ਰਹੋ ਸਦਾ ਹੀ ਸਤਿਗੁਰੂ ਜੀ ਦੀ ਸ਼ਰਨ ਵਿਚ ਆਉਣਾ ਕਰੋ, ਸ਼ਰਨ ਵਿਚ ਆਣ ਕਰਕੇ ਮਹਾਰਾਜ ਜੀ ਦੇ ਪਾਸੋਂ ਸਿੱਖਿਆ ਪ੍ਰਾਪਤ ਕਰੋ। ਔਰ ਕਿਹੜੀ ਸਾਧ ਸੰਗਤ ਜੀ ਸ਼ਰਨ ਹੈ, ਦੇਹੋ ਪ੍ਰਭੂ ਲਾੜ ਲਾਏ। ਮਹਾਰਾਜ ਅਸੀਂ ਮਨ ਕਰਕੇ ਤਨ ਕਰਕੇ ਤੁਹਾਡੀ ਸ਼ਰਨ ਵਿਚ, ਸਾਨੂੰ ਗੁਰਸਿੱਖੀ ਰੂਪ ਲੜ ਦੇ ਨਾਲ ਲਾ ਲਓ, ਗੁਰਸਿੱਖੀ ਰੂਪ ਲੜ ਸਾਡੇ ਤਾਈ ਸਾਡੇ ਮਨ ਰੂਪੀ ਹੱਥ ਵਿਚ ਗੁਰਸਿੱਖੀ ਦਾ ਜਿਹੜਾ ਲੜ ਹੈ ਪੱਲਾ ਹੈ ਉਹ ਫੜਾ ਦਿਓ ਮਹਾਰਾਜ ਕਿਰਪਾ ਕਰ। ਔਰ ਸਾਧ ਸੰਗਤ ਜੀ ਔਰ ਜਿਸ ਸਿੱਖੀ ਦੇ ਮਾਰਗ ਨੂੰ ਰਸਤੇ ਦੇ ਤਾਈ ਫਿਰ ਕਮਾ ਕਰਕੇ ਔਰ ਜੀਵਨ ਮੁਕਤੀ ਦਾ ਜੋ ਆਨੰਦ ਹੈ ਉਹ ਪ੍ਰਾਪਤ ਹੁੰਦਾ। ਇਸੇ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਨੇ ਕਿ ਐ ਮੇਰੇ ਮਨ, ਸਤਿਗੁਰੂ ਮਹਾਰਾਜ ਜੀ ਕਹਿੰਦੇ ਐ ਜੀਵ ਵਾਹਿਗੁਰੂ ਪਰਮੇਸ਼ਰ ਦੇ ਚਰਨ ਵਿਚ ਆਣ ਕਰਕੇ ਆਪਣੇ ਮਨ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜਨਾ ਕਰ ਔਰ ਸਦਾ ਹੀ ਵਾਹਿਗੁਰੂ ਦੀ ਸ਼ਰਨ ਜਿਹੜੀ ਹੈ ਉਸ ਨੂੰ ਤੱਕਣਾ ਕਰ। ਔਰ ਸਾਧ ਸੰਗਤ ਜੀ ਗੁਰ ਮੁਖ ਔਰ ਮਨ ਮੁਖ, ਗੁਰ ਨਾਮ ਹੈ ਗੁਰੂ ਜੀ ਦਾ, ਜਿਹੜੇ ਗੁਰਮੁਖ ਪਿਆਰੇ ਗੁਰੂ ਜੀ ਦੇ ਤਾਈ ਮੁਖੀ ਬਣਾ ਕਰਕੇ ਰੱਖਦੇ ਨੇ ਹਰ ਵਕਤ, ਇਹ ਵੀ ਇੱਕ ਸ਼ਰਨ ਵਿਚ ਪੈਣਾ। ਉੱਠਦਿਆਂ ਬਹਿੰਦਿਆਂ ਚੱਲਦਿਆਂ ਫਿਰਦਿਆਂ ਇਧਰ ਉਧਰ ਜਾਂਦਿਆਂ ਸਤਿਗੁਰੂ ਜੀ ਦੇ ਅੱਗੇ ਅਰਦਾਸ ਕਰਨੀ, ਬੇਨਤੀ ਕਰ। ਜਿਵੇਂ ਕਵੀ ਭਾਈ ਸੰਤੋਖ ਸਿੰਘ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਅੰਦਰ ਲਿਖਦੇ ਨੇ ਜਿਹੜਾ ਗੁਰੂ ਦਾ ਸਿੱਖ ਹੈ ਉਹਨੂੰ ਦਿਨ ਰਾਤ ਵਿੱਚ ਭਾਵ 24 ਘੰਟਿਆਂ ਵਿੱਚ ਉਹਨੂੰ 8 ਪਹਿਰਾਂ ਦੇ ਵਿੱਚ 101 ਅਰਦਾਸ ਕਰਨੀ ਚਾਹੀਦੀ ਸਤਿਗੁਰਾਂ ਦੀ। ਇਸ ਵਾਸਤੇ ਉਹਨਾਂ ਨੂੰ ਗੁਰਮੁਖ ਕਿਹਾ ਜਾਂਦਾ ਹੈ ਜਿਹੜੇ ਹਰ ਕਾਰਜ ਵਿੱਚ ਹਰ ਕੰਮ ਵਿੱਚ ਗੁਰੂ ਨੂੰ ਮੁਖੀ ਸਮਝਦੇ ਨੇ ਔਰ ਇਸ ਤਰ੍ਹਾਂ ਸ਼ਰਨ ਵਿੱਚ ਪਏ ਰਹਿੰਦੇ ਨੇ ਸਦਾ ਵਾਸਤੇ ਔਰ ਇਸ ਤਰ੍ਹਾਂ ਸ਼ਰਨ ਵਿੱਚ ਪੈ ਕਰਕੇ ਜਿਨ੍ਹਾਂ ਦੀ ਓੜਕ ਤੱਕ ਨਿਭ ਜਾਂਦੀ ਹੈ ਔਰ ਅੰਤ ਨੂੰ ਫਿਰ ਉਹਦੇ ਵਿੱਚ ਅਭੇਦ ਹੋ ਜਾਂਦੇ ਨੇ ਉਹਦੇ ਨਾਲ ਮਿਲ ਜਾਂਦੇ ਨੇ ਉਹਨਾਂ ਦੀ ਜਿਹੜੀ ਆਤਮਾ ਰੂਪੀ ਜੋਤ ਹੈ ਉਹ ਜੋਤ ਰੂਪ ਪਰਮੇਸ਼ਰ ਵਿੱਚ ਹੀ ਲੈ ਹੋ ਜਾਂਦੀ ਹੈ ਔਰ ਸਾਧ ਸੰਗਤ ਜੀ ਅਭੇਦ ਹੋ ਜਾਂਦੀ ਹੈ। ਇਸ ਪ੍ਰਕਾਰ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਕਿ ਇਹ ਜੀਵ ਆਪਣੇ ਮਨ ਦੇ ਤਾਈ ਸਤਿਗੁਰਾਂ ਦੀ ਸ਼ਰਨ ਵਿੱਚ ਪੈਣਾ ਕਰ, ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਣਾ ਕਰ। ਸ਼ਰਨ ਵਿੱਚ ਕਿਵੇਂ ਆਉਣਾ? ਕਿਵੇਂ ਸਾਧ ਸੰਗਤ ਜੀ, ਜਿਸ ਵਕਤ ਬਾਦਸ਼ਾਹ ਔਰੰਗਜ਼ੇਬ ਦਾ ਰਾਜ ਸੀ ਉਸ ਵਕਤ ਉਸ ਨੇ ਸਾਧ ਸੰਗਤ ਜੀ ਜੋ ਬਹੁਤ ਅਤਿਆਚਾਰ ਕਰਨਾ, ਪਾਪ ਕਰਨਾ ਆਰੰਭ ਦਿੱਤਾ, ਸ਼ੁਰੂ ਕਰ ਦਿੱਤਾ ਔਰ ਸਵਾ ਮਨ ਜਿਹੜਾ ਜੰਯੂ ਸੀ, ਜਨੇਊ ਸੀ, ਉਸ ਨੂੰ ਲਾਹ ਕਰਕੇ ਬਾਅਦ ਵਿੱਚ ਪ੍ਰਸ਼ਾਦਾ ਛਕਿਆ ਕਰਦਾ ਸੀ, ਤੋਲ ਕੇ ਪਤਾ ਕਰਦਾ ਸੀ ਕਿ ਸਵਾ ਮਨ ਹੋ ਗਿਆ ਹੈ ਹੁਣ ਔਰ ਐਡਾ ਸਾਧ ਸੰਗਤ ਜੀ ਚੰਗੀ ਪਾਪ ਜਿਹੜਾ ਵੱਡਾ ਪਾਪ ਕਰਨ ਲੱਗ ਗਿਆ। ਵੱਡੇ ਵੱਡੇ ਸਾਧੂ, ਵੱਡੇ ਵੱਡੇ ਮਹਾਤਮਾ, ਸਰਮਦ ਫਕੀਰ ਵਰਗੇ ਇਸ ਨੇ ਸ਼ਹੀਦ ਕਰ ਦਿੱਤੇ, ਮਾਰ ਦਿੱਤੇ ਔਰ ਸਾਧ ਸੰਗਤ ਜੀ ਇਹੋ ਕਹਿਣਾ ਸੀ, ਹੁੰਦਾ ਸੀ ਫਕੀਰਾਂ ਦੇ ਤਾਈ ਕਿ ਚਾਹੇ ਸ਼ਰ੍ਹਾਂ ਵਿੱਚ ਆ ਜਾਓ, ਮੁਸਲਮਾਨ ਬਣ ਜਾਓ, ਚਾਹੇ ਸ਼ਕਤੀਆਂ ਵਿਖਾ ਲਓ, ਨਹੀਂ ਤੇ ਮੌਤ ਕਬੂਲ ਕਰ ਲਓ। ਤਿੰਨੇ ਗੱਲਾਂ ਕਹਿੰਦਾ ਸੀ, ਜਿਹੜਾ ਮੰਨ ਜਾਵੇ ਠੀਕ ਹੈ, ਜਿਹੜਾ ਨਾ ਮੰਨੇ ਉਹਦੇ ਤਾਂ ਭਾਰੀ ਤੋਂ ਭਾਰੀ ਦੁੱਖ ਦਿੱਤਾ ਸੀ ਔਰ ਇਸ ਨੇ ਸਾਧ ਸੰਗਤ ਜੀ ਜੋ ਹਿੰਦੂਆਂ ਦੇ ਤਾਈ ਹੁਕਮ ਕੀਤਾ, ਜੋ ਕਸ਼ਮੀਰ ਇਲਾਕੇ ਦੇ ਵਿੱਚ ਬਹੁਤ ਕੱਟੜਪੰਥੀ ਜਿਹੜੇ ਬ੍ਰਾਹਮਣ ਲੋਕ ਹਿੰਦੂ ਵੀਰ ਸਨ ਉਹ ਰਿਹਾ ਕਰਦੇ ਸਨ, ਪਰਮੇਸ਼ਰ ਦਾ ਭਜਨ ਕਰਨ ਵਾਲੇ, ਧਰਮ ਦੇ ਪੱਕੇ ਧਾਰਨੀ ਸਾਧ ਸੰਗਤ ਜੀ, ਇਸ ਨੇ ਉਥੋਂ ਦਾ ਸੂਬਾ ਸੀ ਉਸ ਇਲਾਕੇ ਦਾ ਫੇਰ ਅਫਗਨ, ਫੇਰ ਅਫਗਾਨ ਵੀ ਕਹਿੰਦੇ ਨੇ ਔਰ ਕਹਿੰਦੇ ਉਸ ਨੂੰ ਔਰੰਗਜ਼ੇਬ ਨੇ ਚਿੱਠੀ ਪਾਈ, ਉਸ ਦੇ ਤਾਈ ਹਲਕਾਰਾ ਭੇਜ ਕਰਕੇ ਹੱਥ ਚਿੱਠੀ ਦਿੱਤੀ ਕਿ ਜਾਓ ਜਾ ਕਰਕੇ ਉਹ ਸੂਬੇ ਨੂੰ ਦਿਓ, ਸਾਡਾ ਮੇਰਾ ਹੁਕਮ ਸੁਣਾਉਣਾ ਕਰੋ ਕਿ ਇਧਰ ਜਿਹੜੇ ਵੱਡੇ ਤੋਂ ਵੱਡੇ ਕੱਟੜ ਬ੍ਰਾਹਮਣ ਨੇ ਉਹਨਾਂ ਦੇ ਤਾਈ ਪਹਿਲਾਂ ਮੁਸਲਮਾਨ ਜਿਹੜਾ ਬਣਾਉਣਾ ਕਰੋ ਔਰ ਜਿਨ੍ਹਾਂ ਵੱਡੇ ਵਿਦਵਾਨਾਂ ਬ੍ਰਾਹਮਣਾਂ ਨੂੰ ਵੇਖ ਕਰਕੇ ਜਿਹੜੀ ਹੋਰ ਆਮ ਜਨਤਾ ਹੈ ਉਹ ਆਪੇ ਹੀ ਮੁਸਲਮਾਨ ਬਣ ਜਾਵੇਗੀ। ਸਾਧ ਸੰਗਤ ਜੀ, ਉਹ ਸ਼ੇਰ ਅਫਗਾਨ ਨੇ ਜਦੋਂ ਐਸਾ ਹੁਕਮ ਪੜਿਆ, ਸੁਣਿਆ ਔਰੰਗਜ਼ੇਬ ਦਾ, ਉਸ ਨੇ ਬਹੁਤ ਸਾਰੀ ਗਿਣਤੀ ਵਿੱਚ ਜਿਹੜੇ ਵਿਦਵਾਨ, ਸਿਆਣੇ, ਧਰਮ ਦੇ ਧਾਰਨੀ, ਵਾਹਿਗੁਰੂ ਦਾ ਨਾਮ ਜਪਣ ਵਾਲੇ, ਬੜੇ ਕੱਟੜ ਬ੍ਰਾਹਮਣ, ਬਹੁਤੀ ਵਿਦਿਆ ਦੇ ਪੜੇ ਹੋਏ, 4 ਵੇਦਾਂ, 6 ਸ਼ਾਸਤਰਾਂ, 27 ਸਿਮਰਤੀਆਂ, 18 ਪੁਰਾਣਾਂ ਦੇ ਤਾਈ ਜਾਣਨ ਵਾਲੇ, ਐਸੇ ਵੱਡੇ ਵੱਡੇ ਵਿਦਵਾਨ, ਐਸੇ ਭਜਨੀਕ, ਐਸੇ ਜਿਹੜੇ ਕੱਟੜ ਬ੍ਰਾਹਮਣ ਸਾਧੂ ਸਨ, ਉਹਨਾਂ ਸਾਰਿਆਂ ਨੂੰ ਇਕੱਠਿਆਂ ਕਹਿਣ ਲੱਗਾ ਕਿ ਆਹ ਦੇਖੋ, ਔਰੰਗਜ਼ੇਬ ਦਾ ਹੁਕਮ ਆਇਆ ਹੈ ਕਿ ਤੁਹਾਨੂੰ ਮੁਸਲਮਾਨ ਬਣਾਉਣਾ ਔਰ ਚਾਹੇ ਤੇ ਤੁਸੀਂ ਪ੍ਰੇਮ ਦੇ ਨਾਲ ਹੀ ਬਣ ਜਾਓ ਗੱਲ ਮੰਨ ਕਰਕੇ, ਜੇ ਪ੍ਰੇਮ ਨਾ ਮੰਨੋਗੇ ਤੇ ਫਿਰ ਦੂਸਰੀ ਤਰ੍ਹਾਂ ਤੇ ਬਾਦਸ਼ਾਹ ਮਨਾ ਹੀ ਰਿਹਾ ਹੈ ਸਾਰਿਆਂ ਨੂੰ ਤੇ ਤੁਹਾਨੂੰ ਵੀ ਇਵੇਂ ਮਨਾਇਆ ਜਾਵੇਗਾ। ਸਾਧ ਸੰਗਤ ਜੀ ਉਹਨਾਂ ਅੱਗੇ ਉਹ ਸੂਬੇ ਨੂੰ ਕਹਿਣਾ ਕੀਤਾ ਸਾਰਿਆਂ ਬ੍ਰਾਹਮਣਾਂ ਨੇ ਕਿ ਸਾਨੂੰ ਕੁਝ ਸਮੇਂ ਦਾ ਟਾਈਮ ਦੇ ਦੇ, ਅਸੀਂ ਵਿਚਾਰ ਕਰਕੇ ਤੇਰੇ ਪੇਸ਼ ਹੋ ਕੇ ਤੈਨੂੰ ਦੱਸ ਦੇਵਾਂਗੇ ਜੋ ਵੀ ਅਸੀਂ ਗੁਰਮਤਾ ਕੀਤਾ, ਜੇ ਅਸੀਂ ਮਰਨਾ ਕਬੂਲਾਂਗੇ ਜਾਂ ਅਸੀਂ ਮੁਸਲਮਾਨ ਬਣਨਾ ਕਬੂਲਾਂਗੇ, ਜੋ ਵੀ ਸਾਡੀ ਵਿਚਾਰ ਹੋਵੇਗੀ ਤੇਰੇ ਤਾਈ ਦੱਸ। ਕੁਝ ਸਮੇਂ ਦਾ ਟਾਈਮ ਲੈ ਕਰਕੇ ਸਾਧ ਸੰਗਤ ਜੀ ਇਹਨਾਂ ਨੇ ਬਹੁਤ ਤਪੱਸਿਆ ਕੀਤੀ, ਬੜਾ ਦੇਵੀ ਦੇਵਤਿਆਂ ਨੂੰ ਅਰਾਧਿਆ, ਬੜਾ ਯਾਦ ਕੀਤਾ, ਪਰ ਸਾਧ ਸੰਗਤ ਜੀ ਕੋਈ ਇਹਨਾਂ ਨੂੰ ਪ੍ਰਾਪਤੀ ਨਾ ਹੋਈ। ਅਖੀਰ ਇਹਨਾਂ ਅਮਰਨਾਥ ਦੀ ਗੁਫਾ ਦੇ ਉੱਪਰ ਜਾ ਕਰਕੇ 8 ਦਿਨ ਦਾ ਬਹੁਤ ਵੱਡਾ ਤਪ ਕੀਤਾ ਇਹਨਾਂ ਹਿੰਦੂਆਂ ਨੇ, ਇਹਨਾਂ ਬ੍ਰਾਹਮਣਾਂ ਨੇ, ਵਿਦਵਾਨਾਂ ਨੇ ਔਰ ਸਾਧ ਸੰਗਤ ਜੀ ਬਹੁਤ ਗਿਣਤੀ ਵਿੱਚ ਬ੍ਰਾਹਮਣ ਸੀ। ਕਿਰਪਾ ਰਾਮ ਪੰਡਿਤ ਦੀ ਗਵਾਹੀ ਹੇਠ 500 ਬ੍ਰਾਹਮਣ ਨੇ ਸਾਧ ਸੰਗਤ ਜੀ ਜਾ ਕਰਕੇ ਅਮਰਨਾਥ ਦੀ ਗੁਫਾ ਦੇ ਉਪਰ ਔਰ ਉਥੇ ਐਸਾ ਕਠਨ ਤਪੱਸਿਆ ਕੀਤੀ, 8 ਦਿਨ ਕੁਝ ਇਨ੍ਹਾਂ ਨੇ ਖਾਧਾ ਪੀਤਾ ਨਹੀਂ, ਔਰ ਪੂਜਾ ਵਿਚ ਹੀ, ਨਾਮ ਜਪਣ ਵਿਚ ਹੀ, ਦੇਵੀ ਦੇਵਤਿਆਂ ਦੇ ਯਾਦ ਕਰਨ ਵਿਚ ਹੀ ਰੁੱਝੇ ਰਹੇ। ਅਖੀਰ ਨੂੰ ਸ਼ਿਵ ਜੀ ਪ੍ਰਗਟ ਹੋਏ, ਮਹਾਦੇਵ ਪ੍ਰਗਟ ਹੋਏ, ਔਰ ਇਨ੍ਹਾਂ ਦੇ ਤਾਈ ਕਹਿਣ ਲੱਗੇ, ਗਹਿ ਧਰਮ ਦੇ ਧਾਰਨੀਓ ਮਨੁੱਖੋ, ਇਸ ਵਾਸਤੇ ਤੁਹਾਡੇ ਤਾਈ ਇਹ ਮੇਰਾ ਹੁਕਮ ਹੈ, ਇਹ ਆਗਿਆ ਹੈ ਕਿ ਔਰੰਗਜ਼ੇਬ ਜਿਹੜਾ ਹੈ ਉਹ ਬਹੁਤ ਵੱਡਾ, ਉਹਦਾ ਤਾਪ ਹੈ, ਉਹਦੇ ਤਾਪ ਦੇ ਤੇਜ ਦੇ ਅੱਗੇ ਕੋਈ ਦੇਵੀ ਦੇਵਤਾ ਜਿਹੜਾ ਹੈ ਕੁਝ ਕਰ ਨਹੀਂ ਸਕਦਾ। ਇਸ ਵਾਸਤੇ ਜੇ ਹੁਣ ਤੁਹਾਡਾ ਧਰਮ ਤੇ ਹਿੰਦੂ ਧਰਮ ਬਚ ਸਕਦਾ ਹੈ ਤੇ ਉਹਨੂੰ ਕੇਵਲ ਤਾਂ ਕੇਵਲ ਗੁਰੂ ਨਾਨਕ ਸਾਹਿਬ ਜੀ ਦੀ, ਜੋ ਗੱਦੀ ਦੇ ਵਾਰਸ ਨੌਵੇਂ ਥਾਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਨ, ਉਹ ਬਚਾ ਸਕਦੇ ਨੇ। ਤਾਂ ਸੰਗੇ ਜੀ, ਐਸੀ ਸਿੱਖਿਆ ਨੂੰ ਸੁਣ ਕਰਕੇ ਬੜਾ ਧੰਨਵਾਦ ਕੀਤਾ, ਔਰ 8ਵੇਂ ਦਿਨ ਬਾਅਦ ਇਨ੍ਹਾਂ ਨੂੰ ਐਸੀ ਆਕਾਸ਼ਬਾਣੀ ਹੋਈ, ਬਹੁਤੇ ਇਤਿਹਾਸਕਾਰ ਲਿਖਦੇ ਸ਼ਿਵ ਜੀ ਨੇ ਪ੍ਰਗਟ ਹੋ ਕਰਕੇ ਐਸੀ ਇਨ੍ਹਾਂ ਨੂੰ ਗੱਲ ਦੱਸੀ। ਔਰ ਸਾਧ ਸੰਗੇ ਜੀ, ਇਸ ਪ੍ਰਕਾਰ ਐਸੀ ਸਿੱਖਿਆ ਨੂੰ ਸੁਣ ਕਰਕੇ 500 ਕੱਟਰ ਬ੍ਰਾਹਮਣ ਇਕੱਠੇ ਹੋ ਕਰਕੇ ਕਿਰਪਾ ਰਾਮ ਪੰਡਿਤ ਦੀ ਗਵਾਹੀ ਹੇਠ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿਚ ਆਏ। ਇਸ ਵਾਸਤੇ ਸ਼ਰਨ ਵਿਚ ਆਣ ਕਰਕੇ ਬੇਨਤੀਆਂ ਕੀਤੀਆਂ ਮਹਾਰਾਜ ਜੀ ਨੇ, ਮਹਾਰਾਜ ਸਾਡੇ ਤੇ ਕਿਰਪਾ ਕਰੋ, ਦਇਆ ਕਰੋ, ਮਹਾਰਾਜ ਸਾਡਾ ਧਰਮ ਇਕ ਹੁਣ ਤੁਸੀਂ ਹੀ ਬਚਾ ਸਕਦੇ ਹੋ, ਹੋਰ ਕੋਈ ਇਸ ਵਕਤ ਸਾਡੇ ਧਰਮ ਦੀ ਰੱਖਿਆ ਨਹੀਂ ਕਰ ਸਕਦਾ। ਜਾਣੀ ਜਾਣ ਸਤਿਗੁਰੂ ਮਹਾਰਾਜ ਜੀ ਨੇ ਇਨ੍ਹਾਂ ਦੇ ਮਨਾਂ ਦੀ ਜਾਣ ਕਰਕੇ ਸਤੇ ਸਾਂਝੀ ਵਾਲ ਸਦਾਇਨ ਕੋਈ ਨਾ ਦਿੱਤਾ ਬਾਹਰਾ ਜੀਓ। ਸੋ ਸਾਧ ਸੰਗਤ ਜੀ, ਐਸੇ ਸਤਿਗੁਰੂ ਮਹਾਰਾਜ ਜੀ ਨੇ ਇਨ੍ਹਾਂ ਕੱਟੜ ਬ੍ਰਾਹਮਣਾਂ ਦੀ ਐਸੀ ਬੇਨਤੀ ਨੂੰ ਸੁਣ ਕਰਕੇ ਮਹਾਰਾਜ ਜੀ ਕਹਿਣ ਲੱਗੇ, ਜਾਓ ਜਾ ਕਰਕੇ ਤੁਸੀਂ ਔਰੰਗਜ਼ੇਬ ਨੂੰ ਇਹ ਖ਼ਬਰ ਪਹੁੰਚਾ ਦਿਓ ਕਿ ਅਸੀਂ ਜੇ ਸਾਨੂੰ ਉਹ ਮੁਸਲਮਾਨ ਕਰ ਲਵੇ ਔਰ ਬਾਕੀ ਸਾਰੇ ਆਪੇ ਮੁਸਲਮਾਨ ਬਣ ਜਾਣ। ਸਾਧ ਸੰਗਤ ਜੀ, ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਬਤ ਕਲਗੀਧਰ ਪਾਤਸ਼ਾਹ ਜੀ ਆਪਣੇ ਪਿਤਾ ਸਤਿਗੁਰੂ ਜੀ ਦੇ ਬਾਬਤ ਬਚਨ ਚਿੱਤਰ ਨਾਟਕ ਬਾਣੀ ਅੰਦਰ ਮਹਾਰਾਜ ਲਿਖਦੇ ਨੇ, ਤਿਲਕ ਜੰਯੂ ਰਾਖਾ ਪ੍ਰਭ ਤਾਕਾ, ਇਨੋ ਵੱਡੋ ਕਲੂ ਮੈਂ ਸਾਕਾ। ਕਲੂ ਕਲਯੁਗ ਦੇ ਮੈਂ ਵਿਚ ਬਹੁਤ ਵੱਡਾ ਸਾਕਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ। ਸਾਧ ਸੰਗਤ ਜੀ, ਅਜੇ ਹਿੰਦੂ ਜੋ ਮਰਜ਼ੀ ਕਰੀ ਜਾਣ, ਜੋ ਮਰਜ਼ੀ ਆਖੀ ਜਾਣ, ਬੇਅੰਤ ਐਸਾ ਕਿਤਾਬਾਂ ਲਿਖਦੇ ਨੇ ਜਿਨ੍ਹਾਂ ਵਿਚ ਸਤਿਗੁਰਾਂ ਦਸਾਂ ਪਾਤਸ਼ਾਹੀਆਂ ਦੀ ਬੜੀ ਨਿੰਦਿਆ ਲਿਖ ਰਹੇ ਨੇ। ਸਾਧ ਸੰਗਤ ਜੀ, ਇਹ ਕਿਰਤ ਘਣ ਲੋਕ ਨੇ, ਇਹ ਕੀਤੇ ਪਰਉਪਕਾਰ ਨੂੰ ਸਤਿਗੁਰੂ ਜੀ ਦੇ ਨੂੰ ਅੱਜ ਭੁੱਲ ਗਏ ਨੇ, ਮੋਹ ਮਾਇਆ ਦੇ ਮੋਹ ਕਰਕੇ, ਮੋਹ ਮਾਇਆ ਦੇ ਅਸਰ ਕਰਕੇ। ਇਸ ਵਾਸਤੇ ਸਾਧ ਸੰਗਤ ਜੀ, ਇਹ ਜੋ ਅੱਜ ਹਿੰਦੂ ਮੱਥੇ ਉਪਰ ਤਿਲਕ ਲਾਉਂਦੇ ਨੇ ਨਾ, ਆਪਣੇ ਮੱਥੇ ਦੇ ਤਿਲਕ ਜਿਹੜੇ ਕੱਟੜ ਨੇ, ਉਹਦੇ 7 ਤਿਲਕ ਲਾਉਂਦੇ ਨੀ ਤੇ ਆਮ ਤੇ ਸਾਰੇ 1 ਹੀ ਲਾਉਂਦੇ ਮੰਦਰ ਵਿਚ ਜਾ ਕਰਕੇ, ਜੇ ਜਾਣ ਲਓ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਖੂਨ ਦਾ ਤਿਲਕ ਲਾਉਂਦੇ ਨੇ ਮੱਥੇ ਦੇ ਵਿਚ। ਤਿਲਕ ਜੰਯੂ ਰਾਖਾ ਪ੍ਰਭ ਦਾਕਾ, ਔਰ ਇਨ੍ਹਾਂ ਦੇ ਤਿਲਕ ਦੀ ਰਾਖੀ ਵਾਸਤੇ, ਇਨ੍ਹਾਂ ਦੇ ਜਨੇਊ ਦੀ ਰਾਖੀ ਵਾਸਤੇ ਅਥਵਾ ਇਨ੍ਹਾਂ ਦੇ ਧਰਮ ਦੀ ਰੱਖਿਆ ਵਾਸਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਇਨੋ ਵੱਡੋ ਕਲੂ ਮੈਂ ਸਾਕਾ, ਕਲਯੁਗ ਦੇ ਮੈਂ ਵਿਚ ਬਹੁਤ ਵੱਡਾ ਸਾਕਾ ਕੀਤਾ, ਭਾਵ ਸ਼ਹਾਦਤ ਦੇ ਦਿੱਤੀ, ਔਰ ਸਾਧਨ ਹੇਤ ਹਿੱਤੀ ਜਿਨ ਕਰੀ, ਜਿਹੜੇ ਸ਼ਰਨ ਵਿਚ ਆਣ ਕਰਕੇ ਪਏ ਸੀ ਉਨ੍ਹਾਂ ਦੀ ਲਾਜ ਰੱਖਣ ਵਾਸਤੇ, ਸਾਧ ਸੰਗਤ ਜੀ, ਉਨ੍ਹਾਂ ਸਾਧੂਆਂ ਦੀ ਰੱਖਿਆ ਵਾਸਤੇ, ਉਨ੍ਹਾਂ ਦੇ ਧਰਮ ਨੂੰ ਬਚਾਉਣ ਵਾਸਤੇ ਔਰੰਗਜ਼ੇਬ ਦੇ ਪਾਸੋਂ ਸਾਧਨ ਹੇਤ ਹਿੱਤੀ ਜਿਨ ਕਰੀ, ਦੀਸ ਦੀਆ ਪਰ ਸੀ ਨਾ ਉਤਰੀ। ਔਰ ਇਸ ਵਾਸਤੇ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰ ਨਾ ਦੀਆ, ਨਾਟਕ ਚੇਟਕ ਕੀਏ ਕੁਕਾਜਾ, ਪ੍ਰਭ ਲੋਕਨ ਕਹਿ ਆਵਤ ਲਾਜਾ। ਔਰ ਇਸੇ ਤਰ੍ਹਾਂ ਮਹਾਰਾਜ ਅੱਗੇ ਲਿਖਦੇ ਨੇ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂ ਆਨ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਰਨ ਵਿਚ ਜਿਵੇਂ ਇਹ ਹਿੰਦੂ ਬ੍ਰਾਹਮਣ ਚੱਲ ਕਰਕੇ ਆਏ ਤੇ ਇਨ੍ਹਾਂ ਦੀ ਮਹਾਰਾਜ ਨੇ ਰੱਖਿਆ ਕੀ, ਔਰ ਇਵੇਂ ਸਤਿਗੁਰੂ ਜੀ ਦਾ ਇਹ ਬਿਰਦ ਹੈ ਇਹ ਸੁਭਾਅ, ਤੇ ਜਿਹੜਾ ਸਾਧ ਸੰਗਤ ਜੀ ਸ਼ਰਨ ਵਿਚ ਚੱਲ ਕਰਕੇ ਆਉਂਦਾ ਉਹਦੀ ਮਹਾਰਾਜ ਇਵੇਂ ਰੱਖਿਆ ਕਰਦੇ, ਔਰ ਜਿਹੜਾ ਹਰ ਵਕਤ ਹੀ ਸ਼ਰਨ ਵਿਚ ਪਿਆ ਰਹਿੰਦਾ ਹੈ ਤੇ ਸਾਧ ਸੰਗਤ ਜੀ ਉਹਦੀ ਕਿਉਂ ਨਾ ਫਿਰ ਸਤਿਗੁਰੂ ਜੀ ਹਰ ਵਕਤ ਰੱਖਿਆ ਕਰਨ। ਇਸ ਵਾਸਤੇ ਕਹਿੰਦੇ, ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ, ਐ ਮੇਰੇ ਮਨ ਇਸ ਪ੍ਰਕਾਰ ਸਤਿਗੁਰੂ ਜੀ ਦੀ ਸ਼ਰਨ ਵਿਚ ਹਰ ਵਕਤ ਪਿਆਰ। ਭਾਵ ਜਿਹੜੀ ਸਤਿਗੁਰਾਂ ਨੇ ਰਹਿਤ ਮਰਜਾਦਾ ਸਿੰਘਾਂ ਦੇ ਤਾਈ ਬਖਸ਼ਿਸ਼ ਕੀਤੀ ਹੈ, ਇਹ ਵੀ ਇਕ ਸਤਿਗੁਰਾਂ ਦੀ ਸ਼ਰਨ ਵਿਚ ਹੀ ਰਹਿਣਾ ਹੈ ਜਿਹੜੀ ਰਹਿਤ ਰੱਖਣੀ। ਉਹ ਜਿਹੜੀ ਰਹਿਤ ਮਰਜਾਦਾ ਦੇ ਧਾਰਨੀ ਹੋ ਕਰਕੇ ਆਪਣੇ ਜੀਵਨ ਨੂੰ ਬਤੀਤ ਕਰਨਾ ਹੈ, ਸਤ ਸੰਗੇ ਜੀ ਇਹ ਵੀ ਇਕ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਗ੍ਰਹਿਣ ਹੈ। ਇਸ ਵਾਸਤੇ ਹਰ ਵਕਤ ਸ਼ਰਨ ਵਿਚ ਪਏ ਰਹਿਣ ਵਾਲੀ ਗੱਲ ਹੈ। ਸੋ ਸਤਿਗੁਰੂ ਜੀ ਕਿਰਪਾ ਕਰਨ। ਹਾਂਜੀ ਪੜ੍ਹਨਾ ਕਰੋ ਜੀ।
ਹਿਰਦੇ ਹਰ ਨਾਮ ਮਿੱਠਾ ਸਦ ਲਾਗਾ, ਪੁਰ ਸਭ ਦੇ ਭਵ ਜਲ ਧਰਨਾ।
ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਦੇ ਹਿਰਦਿਆਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦੇ ਨਾਮ ਵਸ ਗਿਆ ਹੈ ਔਰ ਨਾਮ ਦਾ ਰਸ ਇੰਨਾ ਭਾਰੀ ਪ੍ਰਾਪਤ ਹੋ ਗਿਆ ਹੈ, ਇਹ ਰਸ ਆਵਾ ਉਹ ਰਸ ਨਹੀਂ ਭਾਵਾ ਔਰ ਅਵਰ ਸਵਾਦ ਸਭ ਫੀਕਿਆ ਕਰ ਨਿਰਣਾ ਡੀਠਾ। ਜਿਨ੍ਹਾਂ ਨੇ ਇਹ ਮਨ ਦੇ ਵਿਚ ਪੱਕਾ ਨਿਰਣਾ ਕਰਕੇ ਦੇਖ ਲਿਆ ਕਿ ਹੋਰ ਜਿਹੜੇ ਸਵਾਦ ਸਾਰੇ ਫਿੱਕੇ ਨੇ, ਵਾਹਿਗੁਰੂ ਦੇ ਨਾਮ ਦਾ ਜਿਹੜਾ ਸਵਾਦ ਹੈ ਬੜਾ ਮਿੱਠਾ ਹੈ, ਵਾਹਿਗੁਰੂ ਦਾ ਨਾਮ ਬੜਾ ਮਿੱਠਾ ਹੈ, ਇਹਦੇ ਜਿੰਨਾ ਮਿੱਠਾ ਕੋਈ ਹੋਰ ਪਦਾਰਥ ਕੋਈ ਕਿਸੇ ਤਰ੍ਹਾਂ ਦੀ ਚੀਜ਼ ਹੋ ਹੀ ਨਹੀਂ ਸਕਦੀ। ਔਰ ਇਸ ਪ੍ਰਕਾਰ ਕਹਿੰਦੇ ਜਿਨ੍ਹਾਂ ਨੇ ਇਸ ਪ੍ਰਕਾਰ ਵਾਹਿਗੁਰੂ ਦੇ ਨਾਮ ਨੂੰ ਮਿੱਠਾ ਕਰਕੇ ਹਿਰਦੇ ਦੇ ਵਿਚ ਜਾਣਿਆ ਹੈ ਔਰ ਸਦਾ ਵਾਹਿਗੁਰੂ ਦੇ ਨਾਮ ਨੂੰ ਮਿੱਠਾ ਕਰਕੇ ਜਪਦੇ ਹਨ, ਐਸੀ ਮਿਠਾਸ ਨੂੰ ਪ੍ਰਾਪਤ ਕਰਦੇ ਰਹਿੰਦੇ ਨੇ ਔਰ ਉਹ ਸਾਧ ਸੰਗਤ ਜੀ ਭਵਜਲ ਸੰਸਾਰ ਤੋਂ ਐਸੇ ਜੀਵ ਕਹਿੰਦੇ ਤਰਦੇ ਹਨ ਔਰ ਹੋਰਨਾਂ ਦੇ ਤਾਈ ਤਾਰ ਦਿੰਦੇ ਨੇ। ਗੁਰੂ ਦੀ ਸ਼ਬਦ ਦੀ ਸਿੱਖਿਆ ਦੁਆਰਾ ਜਿਨ੍ਹਾਂ ਨੇ ਨਾਮ ਰੂਪੀ ਮਿੱਠੇ ਨੂੰ ਚੱਖਿਆ ਹੈ, ਉਹਨਾਂ ਨੇ ਸਾਧ ਸੰਗਤ ਜੀ ਭਵਜਲ ਸੰਸਾਰ ਤੋਂ ਤਰਨਾ ਕੀਤਾ ਹੈ, ਉਹਨਾਂ ਦਾ ਤਰਨਾ ਹੋਇਆ ਹੈ ਔਰ ਹੋਰਨਾਂ ਨੂੰ ਉਹਨਾਂ ਨੇ ਤਾਰਿਆ ਹੈ।
ਵੇਖ ਕਰੇ ਬਹੁਤ ਚਿਤ ਢੋਲੇ ਅੰਤਰ ਕਾਮ ਕ੍ਰੋਧ ਅਹੰਕਾਰ।
ਸਤਿਗੁਰੂ ਮਹਾਰਾਜ ਜੀ ਕਹਿੰਦੇ ਨੇ ਕਿ ਜਿਹੜਾ ਇਹ ਜੀਵ ਹੈ ਇਹ ਸੰਸਾਰ ਦੇ ਵਿਚ ਰੰਗ ਬਿਰੰਗੀ ਮਾਇਆ ਵੇਖ ਕਰਕੇ ਸਰੀਰ ਦੇ ਉਪਰ ਅਨੇਕ ਤਰ੍ਹਾਂ ਦੇ ਲਿਬਾਸ ਵੀ ਧਾਰਨ ਕਰਦਾ ਹੈ। ਜਿਵੇਂ ਸਾਧ ਸੰਗਤ ਜੀ ਆਪਣੀ ਮਾਇਆ ਆਪ ਸਾਰੀ ਆਪੇ ਦੇਖਣ ਹਾਰਾ, ਨਾਨਾ ਰੂਪ ਧਰੇ ਬਹੁਰੰਗੀ ਸਭ ਤੇ ਰਹੇ ਨਿਆਰਾ। ਜੋ ਵਾਹਿਗੁਰੂ ਪਰਮੇਸ਼ਰ ਨੇ ਇਹ ਮਾਇਆ ਦਾ ਪਸਾਰਾ ਪਸਾਰਿਆ ਹੋਇਆ ਹੈ, ਜੋ ਸਾਧ ਸੰਗਤ ਜੀ ਬਹੁਤ ਪ੍ਰਬਲ ਹੈ, ਪਰ ਵਿਸ਼ੇਸ਼ ਕਰਕੇ ਇਹ ਮਾਇਆ ਜੜ ਤੇ ਚੇਤਨ ਦਾ ਜਿਹੜਾ ਪਸਾਰਾ ਹੈ ਵਾਹਿਗੁਰੂ ਦਾ ਪਸਾਰਿਆ ਹੋਇਆ। ਸੋ ਸਾਧ ਸੰਗਤ ਜੀ ਕਹਿੰਦੇ ਇਹਨੂੰ ਵੇਖ ਕਰਕੇ ਜੀਵ ਅਨੇਕ ਤਰ੍ਹਾਂ ਦੇ ਬਹੁਤੇ ਜਿਹੜੇ ਭੇਖ ਲਿਬਾਸ ਨੇ ਉਹ ਸਰੀਰ ਵਿਚ ਬਣਾਉਂਦਾ ਹੈ ਮਾਇਆ ਦੇ ਵਾਸਤੇ, ਮਾਇਆ ਪ੍ਰਾਪਤ ਕਰਨ ਵਾਸਤੇ। ਸੋ ਇਸ ਵਾਸਤੇ ਆਪਣੇ ਧਰਮ ਨੂੰ ਛੱਡ ਜਾਂਦਾ ਹੈ ਮਾਇਆ ਦੇ ਵਾਸਤੇ। ਸੋ ਇਸ ਵਾਸਤੇ ਸਾਧ ਸੰਗਤ ਜੀ ਅੰਤਰ ਕਾਮ ਕ੍ਰੋਧ ਅਹੰਕਾਰ ਔਰ ਕਹਿੰਦੇ ਫਿਰ ਅੰਤਰ ਹਿਰਦੇ ਦੇ ਵਿਚ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਹੜੇ ਪੰਜੇ ਵੈਰੀ ਨੇ, ਇਨ੍ਹਾਂ ਦੇ ਜੋ ਬੜੇ ਵੱਡੇ ਕਿਲੇ ਨੇ ਹਿਰਦੇ ਦੇ ਅੰਦਰ, ਉਹ ਬੜੇ ਪ੍ਰਪੱਕ ਹੋ ਜਾਂਦੇ ਨੇ ਐਸੇ ਜੀਵਾਂ ਦੇ ਅੰਦਰ ਔਰ ਉਹਨਾਂ ਦਾ ਜਿਹੜਾ ਚਿੱਤ ਹੈ ਉਹ ਡੋਲਦਾ ਹੀ ਰਹਿੰਦਾ ਹੈ, ਭਾਵ ਸਥਿਰ ਨਹੀਂ ਰਹਿੰਦਾ, ਇੱਕ ਦਿੱਤੀ ਹੋਈ ਸਿੱਖਿਆ ਤੇ ਨਹੀਂ ਰਹਿੰਦਾ, ਅਨੇਕ ਤਰ੍ਹਾਂ ਦੇ ਭੇਖ ਕਰਦੇ ਨੇ ਮਾਇਆ ਨੂੰ ਪ੍ਰਾਪਤ ਕਰਨ ਵਾਸਤੇ, ਅਨੇਕ ਤਰ੍ਹਾਂ ਦੇ ਯਤਨ ਕਰਦੇ ਨੇ ਔਰ ਸਰੀਰ ਦੇ ਵੀ ਲਿਬਾਸ ਬਦਲ ਲੈਂਦੇ ਨੇ। ਇਸ ਵਾਸਤੇ ਐਸਾ ਪੰਜਾਂ ਚੋਰਾਂ ਦੇ ਜਗੜੇ ਹੋਏ ਹਨ।
ਅੰਦਰ ਤਿਸਾ ਭੂਖ ਅਤ ਬਹੁਤੀ ਭੁਖਤ ਪਰੇ ਦਰਬਾਰ
ਔਰ ਉਹਨਾਂ ਦੇ ਅੰਦਰ ਹਿਰਦੇ ਦੇ ਵਿਚ ਆਸਾ ਤੇ ਤ੍ਰਿਸ਼ਨਾ ਦੀਆਂ ਜਿਹੜੀਆਂ ਕੁੱਤੀਆਂ ਨੇ ਉਹ ਭੌਂਕ ਰਹੀਆਂ ਨੇ ਔਰ ਸਤਿਗੁਰੂ ਮਹਾਰਾਜ ਕਹਿੰਦੇ ਅੰਤਰ ਤਿਸਾ ਭੂਖ ਅਤ ਬਹੁਤੀ ਔਰ ਬਹੁਤ ਤੋਂ ਬਹੁਤ ਜਿਹੜੀ ਭੂਖ ਭੁੱਖ ਹੈ ਆਸਾ ਤੇ ਤ੍ਰਿਸ਼ਨਾ ਦੀ ਉਹ ਲੱਗ ਰਹੀ ਹੈ। ਆਸਾ ਹੁੰਦੀ ਛੋਟੀ ਔਰ ਆਸਾ ਹੁੰਦੀ ਵਾਹਿਗੁਰੂ ਲੰਬੀ ਔਰ ਤ੍ਰਿਸ਼ਨਾ ਹੁੰਦੀ ਸਾਧ ਸੰਗਤ ਜੀ ਛੋਟੀ। ਤ੍ਰਿਸ਼ਨਾ ਉਸ ਨੂੰ ਕਹਿੰਦੇ ਨੇ ਜਿਵੇਂ ਕਿਸੇ ਕੋਈ ਸੋਹਣੀ ਚੀਜ਼ ਹੋਵੇ ਤੇ ਉਹਨੂੰ ਦੇਖ ਕਰਕੇ ਮਨ ਕਰੇ ਕਿ ਐਸੀ ਚੀਜ਼ ਮੇਰੇ ਕੋਲ ਹੁਣੇ ਆ ਜਾਵੇ, ਇਹਨੂੰ ਤ੍ਰਿਸ਼ਨਾ ਕਹਿੰਦੇ। ਸੋ ਇਸ ਵਾਸਤੇ ਆਸਾ ਹੁੰਦੀ ਲੰਬੀ ਕਿ ਫਲਾਣੇ ਸਮੇਂ ਨੂੰ ਇਸ ਵਕਤ ਆ ਮੇਰਾ ਕੰਮ ਹੋਵੇ, ਇਹ ਕਹਿੰਦੇ ਆਸਾ ਤੇ ਜਿਹੜੀਆਂ ਤ੍ਰਿਸ਼ਨਾ ਦੋ ਕੁੱਤੀਆਂ ਜੀਵ ਦੇ ਹਿਰਦੇ ਵਿਚ ਭੌਂਕਦੀਆਂ ਨੇ। ਅੰਤਰ ਲੋਭ ਭੌਕਾ ਜਿਸ ਕੁੱਤਾ ਲੱਭ ਕੁੱਤਾ ਕੂੜ ਚੂਹੜਾ। ਸੋ ਇਸ ਪ੍ਰਕਾਰ ਸਤਿਗੁਰੂ ਜੀ ਕਥਨ ਕਰਦੇ ਨੇ ਕਿ ਅੰਤਰ ਤ੍ਰਿਸ਼ਨਾ ਭੂਖ ਅਤ ਬਹੁਤੀ ਔਰ ਜਿਨ੍ਹਾਂ ਦੇ ਅੰਤਰ ਹਿਰਦੇ ਦੇ ਵਿਚ ਤ੍ਰਿਸ਼ਨਾ ਤਿਸਾ ਜਿਹੜੀ ਤ੍ਰਿਸ਼ਨਾ ਹੈ ਔਰ ਜਿਹੜੀ ਇਹ ਆਸਾ ਹੈ ਇਹਦੀ ਭੁੱਖ ਲੱਗੀ ਰਹਿੰਦੀ ਹਰ ਵਕਤ, ਭਾਵ ਬਹੁਤੀ ਤੋਂ ਬਹੁਤੀ ਭੁੱਖ ਵੱਧ ਰਹੀ ਹੈ ਔਰ ਦਰ ਦਰ ਦੇ ਉੱਪਰ ਤੁਰੇ ਫਿਰਦੇ ਹਨ, ਅਥਵਾ ਦਰ ਹਿਰਦੇ ਰੂਪੀ ਦਰ ਦੀ ਉਹਨਾਂ ਨੂੰ ਖਬਰ ਨਹੀਂ ਪ੍ਰਾਪਤ ਹੋਈ ਐਸੇ ਜੀਵਾਂ ਦੇ ਤਾਈ।
ਗੁਰ ਕੈ ਸ਼ਬਦ ਮਰਹਿ ਫਿਰ ਜੀਵ ਹੈ ਤਿੰਨ ਕਹੋ ਮੁਕਤ ਦੁਆਰ।
ਸਤਿਗੁਰੂ ਜੀ ਕਥਨ ਕਰਦੇ ਨੇ ਜਿਹੜਾ ਮੁਕਤੀ ਦਾ ਦੁਆਰਾ ਹੈ ਭਾਵ ਸੱਚ ਖੰਡ ਹੈ ਉਹ ਕਿੰਨਾ ਜੀਵਾਂ ਦੇ ਤਾਈ ਪ੍ਰਾਪਤ ਹੁੰਦਾ। ਸ਼ਬਦ ਮਰਹੋ ਫਿਰ ਜੀਵ ਹੋ ਸਦ ਹੀ ਤਾਂ ਫਿਰ ਮਰਨ ਨਾ ਹੋਈ। ਜਿਹੜੇ ਸ਼ਬਦ ਦੁਆਰਾ ਆਪਣੇ ਮਨ ਨੂੰ ਮਾਰ ਲੈਂਦੇ ਨੇ, ਜਿਹੜੇ ਪੰਜ ਕਿਲੇ ਨੇ ਇਸ ਹਿਰਦੇ ਦੇ ਅੰਦਰ ਕਾਮ ਤੇ ਕ੍ਰੋਧ ਦੇ ਪੰਜ ਮਵਾਸ ਕਰਕੇ ਸਾਧੂ ਆਪਣਾ ਰਾਹ ਚਲਾਉ। ਇਸ ਪ੍ਰਕਾਰ ਜਿਹੜੇ ਉਹ ਪੰਜਾਂ ਮਵਾਸ ਕਿਲਿਆਂ ਤੋਂ ਸਤਿਗੁਰਾਂ ਦੀ ਦਿੱਤੀ ਹੋਈ ਗਿਆਨ ਦੀ ਤਲਵਾਰ ਦੇ ਨਾਲ ਤੇ ਸਾਧ ਸੰਗਤ ਜੀ ਆਸਰਾ ਰੂਪ ਓਟ ਰੂਪ ਢਾਲ ਦੇ ਨਾਲ ਤੇ ਨਾਮ ਰੂਪੀ ਘੋੜੇ ਤੇ ਸਵਾਰ ਹੋ ਕਰਕੇ ਐਸੇ ਕਿਲਿਆਂ ਤੋਂ ਫਤਿਹ ਪ੍ਰਾਪਤ ਕਰ ਲੈਂਦੇ ਨੇ ਔਰ ਇਸ ਤਰ੍ਹਾਂ ਕਹਿੰਦੇ ਆਪਣੇ ਮਨ ਦੇ ਤਾਈ ਮਾਰ ਲੈਂਦੇ ਹਨ ਔਰ ਮੋਹ ਮਾਇਆ ਵੱਲੋਂ ਸੰਸਾਰ ਵੱਲੋਂ ਆਪਣੇ ਮਨ ਨੂੰ ਇਸ ਪ੍ਰਕਾਰ ਸਾਰੀਆਂ ਇੰਦਰੀਆਂ ਦਾ ਦਮਨ ਕਰਦੇ ਨੇ, ਇੰਦਰੀਆਂ ਨੂੰ ਆਪਣੇ ਵੱਸ ਵਿੱਚ ਕਰ ਲੈਂਦੇ ਨੇ। ਆਪਣੋ ਮਨ ਕਰਮੋ ਜਨਿਆਨਾ ਪਾਰ ਬ੍ਰਹਮ ਕੋ ਤਿਨੀ ਪਛਾਣਾ। ਸ਼ਬਦ ਦੁਆਰਾ ਸਤਿਗੁਰੂ ਜੀ ਦੀ ਦਿੱਤੀ ਹੋਈ ਸਿੱਖਿਆ ਦੁਆਰਾ ਇਸ ਪ੍ਰਕਾਰ ਕਹਿੰਦੇ ਜਿਹੜੇ ਜੀਵ ਜੀਵ ਤਿਆਂ ਮਰ ਰਹੀ ਹੈ ਐਸਾ ਜੋ ਕਮਾਈ ਐਸਾ ਜਿਹੜਾ ਜੋ ਕਮਾਉਂਦੇ ਹਨ ਇਸ ਤਰ੍ਹਾਂ ਮਰਦੇ ਹਨ ਤਿੰਨ ਕੋ ਮੁਕਤ ਦੁਆਰਾ ਉਹਨਾਂ ਨੂੰ ਮੁਕਤੀ ਦਾ ਜਿਹੜਾ ਦੁਆਰਾ ਸੱਚਖੰਡ ਰੂਪੀ ਦੁਆਰਾ ਹੈ ਉਹ ਪ੍ਰਾਪਤ ਹੁੰਦਾ ਔਰ ਉਹਨਾਂ ਜੀਵਾਂ ਦੇ ਤਾਈ ਐਸੀ ਪ੍ਰਾਪਤੀ ਹੁੰਦੀ ਹੈ।
ਅੰਤਰ ਸ਼ਾਂਤ ਸਦਾ ਸੁਖ ਹੋਵੇ ਹਰ ਰਾਖਿਆ ਔਰ ਧਾਰ।
ਔਰ ਸਾਧ ਸੰਗਤ ਜੀ ਉਹਨਾਂ ਦੇ ਅੰਤਰ ਹਿਰਦੇ ਦੇ ਵਿੱਚ ਫਿਰ ਸਦਾ ਜਿਹੜੀ ਸ਼ਾਂਤੀ ਹੈ ਉਹ ਵਸੀ ਰਹਿੰਦੀ ਔਰ ਸ਼ਾਂਤੀ ਦੇ ਨਾਲ ਸੁਖ ਬਣਿਆ ਰਹਿੰਦਾ ਹੈ ਔਰ ਸੁਖ ਦੋ ਲੋਕਾਂ ਦਾ ਸੁਖ ਬਣਿਆ ਰਹਿੰਦਾ ਅਥਵਾ ਲੱਖਾਂ ਪਤਾਲਾਂ ਲੱਖਾਂ ਖਾਸ਼ਾਂ ਦਾ ਸੁਖ ਉਹਨਾਂ ਦੇ ਤਾਈ ਬਣਿਆ ਰਹਿੰਦਾ। ਹਰ ਰਾਖਿਆ ਔਰ ਧਾਰ ਜਿਨ੍ਹਾਂ ਨੇ ਹਰ ਹਰਿਆਂ ਭਰਿਆਂ ਕਰਨ ਵਾਲੇ ਪਰਮੇਸ਼ਰ ਨੂੰ ਔਰ ਹਿਰਦੇ ਦੇ ਵਿੱਚ ਧਾਰ ਕਰਕੇ ਰੱਖਿਆ ਉਸ ਵਾਹਿਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ। ਵਾਹਿਗੁਰੂ ਦੀ ਕੀ ਸਿੱਖਿਆ ਹੈ? ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਵੈ ਉਦਮ ਕਰੇ ਭਲਕੇ ਪ੍ਰਭਾਤੀ ਇਸਨਾਨ ਕਰੇ ਅੰਮ੍ਰਿਤ ਸਰਨ ਆਵੈ ਉਪਦੇਸ਼ ਗੁਰੂ ਹਰ ਹਰ ਜਪ ਜਪ। ਐਸੀ ਜਿਹੜੀ ਸਿੱਖਿਆ ਹੈ ਉਹਨਾਂ ਨੂੰ ਜਿਨ੍ਹਾਂ ਨੇ ਹਿਰਦੇ ਦੇ ਵਿੱਚ ਧਾਰਿਆ ਹੈ ਧਾਰਨ ਕੀਤਾ ਉਹਨਾਂ ਦੇ ਤਾਈ ਸ਼ਾਂਤੀ ਬਣੀ ਰਹਿੰਦੀ ਹੈ। ਸ਼ਾਂਤੀ ਤੋਂ ਬਹੁਤੇ ਸੁੱਖਾਂ ਦੀਆਂ ਜਿਹੜੀਆਂ ਕਿਰਨਾਂ ਉਹ ਪ੍ਰਾਪਤ ਹੁੰਦੀਆਂ ਹਨ।
ਜੋ ਤਿਸ ਭਾਵੇ ਤਿਵੇ ਚਲਾਵੇ ਕਰਨਾ ਕਿਥੂ ਨ ਜਾਈ।
ਇਸ ਵਾਸਤੇ ਕਹਿੰਦੇ ਜੇ ਸਤਿਗੁਰੂ ਮਹਾਰਾਜ ਜੀ ਨੂੰ ਭਾਵੇ ਤਾਂ ਐਸੀ ਜਿਹੜੀ ਅਵਸਥਾ ਹੈ ਮਹਾਰਾਜ ਜੀ ਕਿਰਪਾ ਕਰਕੇ ਪ੍ਰਾਪਤ ਕਰਾਉਂਦੇ ਨੇ ਮਨੁੱਖ ਦੇ ਤਾਈ ਵਿਅਕਤੀ ਦੇ ਤਾਈ ਔਰ ਇਸ ਪ੍ਰਕਾਰ ਕਰਨਾ ਕਿਛੂ ਨਾ ਜਾਈ। ਉਹ ਵਾਹਿਗੁਰੂ ਪਰਮੇਸ਼ਰ ਦੇ ਅੱਗੇ ਕਿਸੇ ਤਰ੍ਹਾਂ ਦਾ ਕੋਈ ਬਲ ਨਹੀਂ ਚੱਲਦਾ ਜ਼ੋਰ ਨਹੀਂ ਚੱਲਦਾ। ਜੇ ਚੱਲਦਾ ਤੇ ਚੱਲਦਾ ਹੈ ਤੇ ਸਾਗਾ ਜ਼ੋਰ ਨਾ ਕੀਚਾ ਖਲੇ ਕੀਚਾ ਅਰਦਾਸ ਨਾਨਕ ਜ਼ੋਰ ਗੋਬਿੰਦ ਕਾ ਪੂਰਨ ਗੁਣਤਾਕ। ਇਸ ਪ੍ਰਕਾਰ ਕਹਿੰਦੇ ਬੇਨਤੀ ਕਰ ਕਿ ਸਤਿਗੁਰੂ ਜੀ ਮੇਰੇ ਤੇ ਕਿਰਪਾ ਕਰੋ ਔਰ ਜਿਵੇਂ ਆਪ ਜੀ ਨੂੰ ਭਾਉਂਦਾ ਹੈ ਤਿਵੇਂ ਮੇਰੇ ਤਾਈ ਚਲਾਉਣਾ ਕਰੋ। ਮੈਨੂੰ ਕੋਈ ਸਮਝ ਨਹੀਂ ਮੈਨੂੰ ਕੋਈ ਸੋਝੀ ਨਹੀਂ ਆਪ ਜੀ ਤੋਂ ਬਗੈਰ। ਆਪ ਜੀ ਹੀ ਮੇਰੇ ਤੇ ਕਿਰਪਾ ਕਰਕੇ ਗਿਆਨ ਰੂਪੀ ਸੋਝੀ ਬਖਸ਼ ਕਰਕੇ ਔਰ ਨਾਮ ਦਾ ਖਜ਼ਾਨਾ ਬਖਸ਼ਣਾ ਕਰੋ। ਔਰ ਮਹਾਰਾਜ ਜੀ ਦੇ ਅੱਗੇ ਇਵੇਂ ਸਤਿਗੁਰੂ ਜੀ ਕਹਿੰਦੇ ਬੇਨਤੀ ਕਰੀਏ ਜ਼ੋਰ ਨਹੀਂ ਭਾਈ ਚੱਲਣਾ ਬੇਨਤੀ ਚੱਲਣੀ ਹੈ।
ਨਾਨਕ ਗੁਰਮੁਖ ਸ਼ਬਦ ਸੰਭਾਲੇ ਰਾਮ ਨਾਮ ਵਡਾਈ।
ਸਤਿਗੁਰੂ ਮਹਾਰਾਜ ਜੀ ਕਥਨ ਕਰਦੇ ਨੇ ਸਤਿਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਗੁਰਮੁਖਾਂ ਨੇ ਆਪਣੇ ਹਿਰਦੇ ਦੇ ਵਿੱਚ ਵਾਹਿਗੁਰੂ ਰੂਪੀ ਸ਼ਬਦ ਨੂੰ ਸੰਭਾਲਿਆ ਹੈ ਭਾਵ ਧਾਰਨ ਕੀਤਾ ਹੈ ਹਰ ਵਕਤ ਔਰ ਉਹਨਾਂ ਦੇ ਤਾਈ ਬੇਅੰਤ ਜਿਹੜੀਆਂ ਲੋਕ ਪ੍ਰਲੋਕ ਦੀਆਂ ਵਡਿਆਈਆਂ ਨੇ ਉਹ ਰਾਮ ਵਾਹਿਗੁਰੂ ਨੇ ਦੇਣਾ ਕੀਤੀਆਂ ਹਨ ਨਾਮ ਦੁਆਰਾ ਨਾਮ ਜਪਣ ਦੁਆਰਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਸਾਧ ਸੰਗਤ ਦੀ ਕਿਰਪਾ ਕਰਨ ਸਮਾਂ ਸਮਾਪਤ ਹੈ। ਸਤਿਗੁਰੂ ਜੀ ਦਾ ਐਸਾ ਜਿਹੜਾ ਉਪਦੇਸ਼ ਹੈ ਐਸੀ ਸਿੱਖਿਆ ਹੈ ਐਸੀ ਸਾਖੀ ਹੈ ਸਾਡੇ ਹਿਰਦਿਆਂ ਦੇ ਅੰਦਰ ਵਸ ਜਾਵੇ ਜਿਸ ਤੇ ਵਸਣੇ ਕਰਕੇ ਸਾਡਾ ਇਹ ਮਨੁੱਖਾ ਜਨਮ ਸਫਲਾ ਹੋ ਸਕੇ। ਔਰ ਸਾਧ ਸੰਗਤ ਜੀ ਸਤਿਗੁਰੂ ਜੀ ਕਿਰਪਾ ਕਰਨ ਦਇਆ ਕਰਨ ਮਹਾਰਾਜ ਅੱਗੇ ਅਰਦਾਸ ਕਰੀਏ ਮਹਾਰਾਜ ਕਿਰਪਾ ਕਰੋ ਐਸੀ ਸਿੱਖਿਆ ਦੇ ਸਾਨੂੰ ਧਾਰਨੀ ਬਣਾਉਣਾ ਕਰੋ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਦੇਹੋ ਸੱਜਣਾ ਸਿੱਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਜੋ ਤਿਸ ਭਾਵੈ ਤਿਵੈ ਚਲਾਵੈ ਕਰਣਾ ਕਿਛੂ ਨ ਜਾਈ। ਨਾਨਕ ਗੁਰਮੁਖ ਸ਼ਬਦ ਸੰਭਾਲੇ ਰਾਮ ਨਾਮ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।